ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ। ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਹਸਤੇ ਰਥ ਆਸ ਅਸਵਾਰੇ, ਹਰ ਕਾ ਮਾਰਗ ਹਿਰਦੈ ਨਿਹਾਰੇ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ, ਅਬਰ ਨ ਸੂਝੈ ਦੂਜੀ ਠਾਹਰ। ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖੈ ਛੁਟੈ। ਹਮ ਨਿਰਗੁਣ ਲੇਹੋ ਉਵਾਰੀ, ਸਦ ਬਖਸਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ ਨਾਨਕ ਦਾਸ, ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹੋ ਬਾਰੀ। ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਤੁਲੈ। ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਸਨਮਾਨ ਯੋਗ ਗੁਰੂ ਨਿਵਾਜੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਓ ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੋ, ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਮਾਈ ਭਾਈ, ਸਰਬੱਤ ਸੰਗਤ, ਬੜ ਭਾਗੀ ਹੋ ਦੇਸ਼ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਆਪ ਸੰਗਤਾਂ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਪਵਿੱਤਰ ਮੁੱਖ ਵਾਕ, ਉਸ ਮੁੱਖ ਵਾਕ ਦੀ ਪਾਵਨ ਪਵਿੱਤਰ ਵਿਚਾਰ ਸੁਣਨ ਲਈ ਜਿੱਥੇ ਆਪ ਇਸ ਪਾਵਨ ਸਥਾਨ ਤੇ ਸੰਗਤਾਂ ਜੁੜ ਮਿਲ ਬੈਠੇ ਹੋ, ਉੱਥੇ ਆਪੋ ਆਪਣੇ ਘਰਾਂ ਵਿੱਚ ਵੀ, ਦੇਸ਼ ਵਿਦੇਸ਼ ਵਿੱਚ ਸਤਿਗੁਰੂ ਜੀ ਦੇ ਦੀਦਾਰ, ਸੰਗਤ ਦੇ ਦੀਦਾਰ ਅਤੇ ਕੰਨਾਂ ਰਾਹੀਂ ਇਸ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਮੁੱਖ ਵਾਕ ਨੂੰ ਆਪ ਸਰਵਣ ਕੀਤਾ ਹੈ। ਹਰ ਰੋਜ਼ ਹੀ ਆਪ ਸੰਗਤਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਪਾਵਨ ਪਵਿੱਤਰ ਮੁਖ ਵਾਕ ਦੀ ਵਿਚਾਰ ਬਹੁਤ ਹੀ ਸਤਿਕਾਰਯੋਗ ਵੱਖ ਵੱਖ ਵਾਰੀ ਵੱਖ ਵੱਖ ਸਿੰਘ ਸਹਿਬਾਨਾਂ ਦੀ ਰਸਨਾ ਤੋਂ ਅਤੇ ਬਾਹਰੋਂ ਆਏ ਹੋਏ ਪੰਥ ਪ੍ਰਸਿੱਧ ਵਿਦਵਾਨ ਉਹਨਾਂ ਦੀ ਪਾਵਨ ਰਸਨਾ ਤੋਂ ਜਿਵੇਂ ਜਿਵੇਂ ਸਤਿਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਬਖਸ਼ਿਸ਼ ਗੁਰੂ ਰਹਿਮਤ ਦਾ ਸਦਕਾ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਦੇ ਆ ਰਹੇ ਹੋ। ਗੁਰ ਸੰਗਤ ਜੀ, ਮਨੁੱਖ ਜਨਮ ਮਿਲਿਆ ਹੀ ਇਸ ਜੀਵਨ ਦੀ ਸਫਲਤਾ ਲਈ ਹੈ, ਕਿਉਂਕਿ ਨਹੀਂ ਤਾਂ ਇਸ ਸੰਸਾਰ ਦੇ ਅੰਦਰ ਹੋਰ ਵੀ ਜੂਨਾਂ ਜਨਮ ਲੈ ਕੇ ਆਉਂਦੀਆਂ ਹਨ। ਖਾਣਾ ਪੀਣਾ ਸੌਣਾ ਹੱਸਣਾ ਸਾਰਾ ਕੁਝ ਉਹਨਾਂ ਜੂਨਾਂ ਦੇ ਵਿੱਚ ਵੀ ਪ੍ਰਾਪਤ ਹੈ। ਜਿਸ ਤਰ੍ਹਾਂ ਅਸੀਂ ਆਪਣੀ ਖੁਰਾਕ ਖਾਂਦੇ ਹਾਂ, ਇਸੇ ਤਰ੍ਹਾਂ ਆਪਣੀ ਖੁਰਾਕ ਬਾਕੀ ਜੂਨਾਂ ਵੀ ਜੋ ਜੋ ਜਿਸ ਜਿਸ ਜੂਨ ਵਿੱਚ ਵਾਹਿਗੁਰੂ ਨੇ ਉਸ ਜੂਨ ਨੂੰ ਜਹੀ ਜੀ ਖੁਰਾਕ ਦਿੱਤੀ ਹੈ, ਉਹ ਕੁਝ ਉਹ ਜੂਨਾਂ ਖਾਂਦੀਆਂ ਹਨ। ਜੋ ਸੁਣਨ ਲਈ ਜਿਸ ਤਰ੍ਹਾਂ ਦੀ ਸ਼ਕਤੀ ਜਿਸ ਜੂਨ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ, ਉਸ ਢੰਗ ਨਾਲ ਉਹ ਜਿਹਾ ਕੁਝ ਉਹ ਵੀ ਸੁਣਦੇ ਹਨ। ਜੋ ਵੇਖਣ ਲਈ ਜਿਸ ਤਰ੍ਹਾਂ ਦੀ ਸ਼ਕਤੀ ਜਿਸ ਜੂਨ ਵਿੱਚ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ, ਹਰ ਇੱਕ ਜੂਨ ਉਹ ਆਪਣੇ ਆਪਣੇ ਜੀਵਨ ਵਿੱਚ ਵੇਖਦੇ ਵੀ ਹਨ। ਪਰ ਆਹ ਕੁਝ ਜਿਹੜਾ ਹੈ ਮਨੁੱਖ ਜਨਮ ਵਿੱਚ ਹੀ ਗੁਰੂ ਨੇ ਬਖਸ਼ਿਸ਼ ਕੀਤਾ ਵੀ ਜੀਵਨ ਦੀ ਸਫਲਤਾ ਹਾਸਲ ਕਰ ਸਕੀਏ। ਇਹ ਜੀਵਨ ਦੀ ਸਫਲਤਾ ਕਿੱਥੋਂ ਪ੍ਰਾਪਤ ਹੋਣੀ ਆ? ਜਿੰਨੀਆਂ 84 ਲੱਖ ਜੂਨਾਂ ਹਨ, ਕਿਸੇ ਜੂਨ ਦੇ ਕਿਸੇ ਜੀਵ ਜੰਤ ਨੂੰ ਕੁਝ ਸਿਖਾਲਣ ਦੀ ਲੋੜ ਨਹੀਂ ਪੈਂਦੀ, ਨਾ ਹੀ ਉਹਨੂੰ ਕੋਈ ਸਿਖਾਇਆ ਜਾਂਦਾ। ਜੇ ਕੋਈ ਸਿਖਾਉਂਦੇ ਵੀ ਹਨ, ਉਹ ਕੋਈ ਆਪੋ ਆਪਣੇ ਮਤਲਬ ਲਈ ਕੁਝ ਕੰਮ ਵਿਹਾਰ ਲਈ ਜੂਨਾਂ ਨੂੰ ਸਿਖਾਇਆ ਜਾਂਦਾ, ਐਸਾ ਨਹੀਂ ਵੀ ਨਹੀਂ ਸਿਖਾਇਆ ਜਾਂਦਾ, ਕਿਉਂਕਿ ਬਹੁਤ ਸਾਰੀਆਂ ਜੂਨਾਂ ਹਨ, ਬੜੇ ਜੀਵ ਜੰਤ ਹਨ ਜਿਨ੍ਹਾਂ ਨੂੰ ਮਨੁੱਖ ਹੀ ਹੈ ਇੱਕ, ਉਹਨਾਂ ਨੂੰ ਬਹੁਤ ਕੁਝ ਸਿਖਾਉਂਦਾ। ਅੱਜ ਪੰਛੀਆਂ ਨੂੰ ਵੀ ਬੋਲਣ ਦੀ ਜਾਂਚ ਸਿਖਾਲੀ ਜਾਂਦੀ ਆ, ਭਾਵੇਂ ਬੋਲਦੇ ਆਪਣੀ ਬੋਲੀ ਵਿੱਚ ਨੇ ਉਹ, ਪਰ ਮਨੁੱਖ ਬੋਲਣ ਲਈ ਵੀ ਪੰਛੀਆਂ ਨੂੰ ਕੁਝ ਸਿਖਾਉਂਦਾ। ਬੜਾ ਕੁਝ ਜਦੋਂ ਵੇਖਦਿਆਂ ਜਾਨਵਰਾਂ ਨੂੰ ਕਈ ਕੁਝ ਕਰਨ ਲਈ ਮਨੁੱਖ ਸਿਖਾਉਂਦਾ ਹੈ, ਪਰ ਅਸਲ ਵਿੱਚ ਮਨੁੱਖ ਜੋ ਮਨੁੱਖ ਨੇ ਆਪ ਸਿੱਖਣਾ ਹੈ ਜੀਵਨ ਦੀ ਜਾਂਚ, ਉਸ ਸਿੱਖਣ ਤੋਂ ਸਿੱਖਿਆ ਤੋਂ ਇਹ ਵਾਂਝਾ ਕੋਈ ਵਿਰਲਾ ਗੁਰਮੁਖ ਹੈ ਜਿਹਦੇ ਤੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਜੋ ਇਹਨੂੰ ਸਿੱਖਣਾ ਚਾਹੀਦਾ ਉਸ ਸਿੱਖਿਆ ਦੇ ਵਿੱਚ ਇਹ ਜੁੜਿਆ ਹੋਵੇ। ਨਹੀਂ ਤਾਂ ਬਚਪਨ ਤੋਂ ਹੀ ਮਨੁੱਖ ਨੂੰ ਵੀ ਸਿਖਾਉਣਾ ਤਾਂ ਸ਼ੁਰੂ ਕੀਤਾ ਜਾਂਦਾ। ਜਦ ਬੱਚੇ ਦਾ ਜਨਮ ਹੁੰਦਾ ਹੈ, ਜਨਮ ਕਾਲ ਤੋਂ ਲੈ ਕੇ ਬੱਚੇ ਦੇ ਮਾਤਾ ਪਿਤਾ ਸੰਬੰਧੀ ਬੱਚੇ ਨੂੰ ਸਿਖਾਲਦੇ ਹਨ, ਬੋਲਣਾ ਸਿਖਾਲਦੇ ਨੇ, ਤੁਰਨਾ ਫਿਰਨਾ ਸਿਖਾਲਦੇ ਨੇ, ਇੱਥੋਂ ਤੱਕ ਕਿ ਜਦੋਂ ਕੁਝ ਥੋੜਾ ਬਚਪਨ ਤੋਂ ਅੱਗੇ ਉੱਠਦਾ ਹੈ, ਇਹਨੂੰ ਸਕੂਲੇ ਪਾਵਣਾ ਪੜਾਵਣਾ ਅਕਸ਼ਰਾਂ ਦਾ ਗਿਆਨ ਵੀ ਇਸ ਨੂੰ ਸਿਖਾਇਆ ਜਾਂਦਾ। ਉਹ ਜਿਹੜੀ ਸਿੱਖਿਆ ਹੈ ਮਨੁੱਖ ਦੀ ਸਿੱਖਿਆ ਅੱਗੇ ਡਿਗਰੀਆਂ ਤੱਕ ਪਹੁੰਚ ਜਾਂਦੀ ਆ। ਸੰਸਾਰ ਦੇ ਅੰਦਰ ਇਹ ਬੜਾ ਕੁਝ ਸਿੱਖ ਲੈਂਦਾ ਹੈ, ਸੰਸਾਰਕ ਜੀਵਨ ਦੀ ਜਾਚ ਤਾਂ ਮਨੁੱਖ ਸਿੱਖ ਲੈਂਦਾ ਹੈ, ਪਰ ਜਿਹੜੀ ਅਸਲ ਜਾਚ ਸਿੱਖਣ ਵਾਲੀ ਹੈ ਨਾ ਪਰਮਾਰਥਕ ਜੀਵਨ ਵਾਲੀ, ਉਹ ਜੀਵਨ ਦੀ ਜਾਚ ਕੋਈ ਵਿਰਲੇ ਹੀ ਸਿੱਖਦੇ ਹਨ। ਉਹ ਜਿਹੜੀ ਜਾਚ ਹੈ ਮੇਰੇ ਸਮਰੱਥ ਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਧੰਨ ਪਰਮ ਕਿਰਪਾਲੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਪਾਵਨ ਪਵਿੱਤਰ ਮੁਖ ਵਾਕ ਦੇ ਅੰਦਰ ਬਖਸ਼ਿਸ਼ ਕੀਤੀ ਆ। ਅੱਜ ਦੇ ਇਸ ਪਾਵਨ ਪਵਿੱਤਰ ਮੁਖ ਵਾਕ ਦੀਆਂ ਅਰਹਾਓ ਦੀਆਂ ਪੰਗਤੀਆਂ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਮਨੁੱਖ ਤੂੰ ਜੀਂਦਾ ਤਾਂ ਹੈ ਸੰਸਾਰ ਦੇ ਅੰਦਰ ਸੰਸਾਰਕ ਤਲ ਤੇ ਸੰਸਾਰਕ ਤੌਰ ਦੇ ਉੱਤੇ, ਪਰ ਇਹ ਤੇਰਾ ਸੰਸਾਰ ਦੇ ਅੰਦਰ ਸੰਸਾਰੀ ਤੌਰ ਤੇ ਜੀਵਨਾ ਸਫਲਾ ਨਹੀਂ ਹੈ। ਅਸਲ ਜਿਹੜੀ ਜੀਵਨ ਦੀ ਜਾਂਚ ਹੈ ਉਹ ਤਾਂ ਸਾਧ ਸੰਗਤ ਵਿੱਚ ਹੀ ਆ ਕੇ ਪ੍ਰਾਪਤ ਹੋ ਸਕਦੀ ਆ। ਸੰਗਤ ਵਿੱਚ ਬੈਠ ਕੇ ਹੀ ਸਿੱਖਿਆ ਉਸ ਅਨੁਸਾਰ ਆਪਣਾ ਜੀਵਨ ਢਾਲ ਕੇ ਤੇਰਾ ਜੀਵਨ ਸਫਲਾ ਹੋ ਸਕਦਾ ਹੈ। ਮੇਰੇ ਸਮਰੱਥ ਸਤਿਗੁਰੂ ਜੀ, ਇਸ ਪਾਵਨ ਪਵਿੱਤਰ ਮੁਖ ਵਾਕ ਦੀਆਂ ਰਹਾਉ ਦੀਆਂ ਪੰਕਤੀਆਂ ਚ ਬਖਸ਼ਿਸ਼ ਕੀਤੀ ਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ। ਮਹਾਰਾਜ ਕਹਿੰਦੇ ਭਾਈ ਅਸਲ ਜੀਵਨਾ ਸਫਲਾ ਉਹਨਾਂ ਦਾ ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਜੀਵਨ ਦੀ ਜਾਂਚ ਸਿੱਖ ਲੈਂਦੇ ਨੇ। ਬਹੁਤ ਸਾਰੇ ਜਦੋਂ ਗੁਰਮਤਿ ਸਮਾਗਮ ਕੀਤੇ ਜਾਂਦੇ ਨੇ, ਕਈ ਵਾਰੀ ਜੋ ਇਸ਼ਤਿਹਾਰ ਛਾਪੇ ਜਾਂਦੇ ਨੇ ਉਹਨਾਂ ਦੇ ਉੱਪਰ ਲਿਖਿਆ ਪੜ੍ਹਿਆ ਜਾਂਦਾ ਹੈ ਕਿਤੇ ਜੀਵਨ ਜੁਗਤ ਜਾਂਚ, ਇਸ ਤਰ੍ਹਾਂ ਦੇ ਅਕਸ਼ਰ ਲਿਖੇ ਪੜ੍ਹੀਂਦੇ ਨੇ, ਕਿਤੇ ਜੀਵਨ ਜੁਗਤੀ। ਭਾਵ ਇਹੋ ਹੀ ਆ ਵੀ ਇਹ ਜਿਹੜਾ ਸਮਾਗਮ ਹੈ ਭਾਈ, ਇਸ ਵਿੱਚ ਜੀਵਨ ਦੀ ਜਾਂਚ ਸਿੱਖਣੀ ਪ੍ਰਾਪਤ ਹੁੰਦੀ ਆ। ਉਹ ਕਿੱਥੇ ਹੁੰਦੀ ਆ? ਉਹ ਸਾਧ ਸੰਗਤ ਵਿੱਚ। ਸੰਸਾਰੀ ਮਨੁੱਖ ਬਹੁਤ ਕੁਝ ਸੰਸਾਰ ਦੀ ਜ਼ਿੰਦਗੀ ਜਿਉਂਦਾ ਹੋਇਆ ਬੜਾ ਕੁਝ ਕਰਦਾ ਹੈ। ਮੇਰੇ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਸ ਸ਼ਬਦ ਦੇ ਅੰਦਰ ਬਹੁਤ ਵਿਸਥਾਰ ਨਾਲ ਦੱਸਿਆ, ਐ ਮਨੁੱਖ ਸੰਸਾਰ ਅੰਦਰ ਤੇਰੀ ਪਹਿਲੀ ਜਿਹੜੀ ਦੌੜ ਹੈ ਉਹ ਪਦਾਰਥਾਂ ਨੂੰ ਪਾ ਕੇ ਸੰਸਾਰ ਦੇ ਅੰਦਰ ਸੰਸਾਰਿਕ ਜ਼ਿੰਦਗੀ ਦੇ ਨਾਲ ਵੱਡਾ ਹੋ ਕੇ ਤੇਰੀ ਜ਼ਿੰਦਗੀ ਦੀ ਦੌੜ ਲੱਗੀ ਹੋਈ ਆ ਵੀ ਮੈਂ ਤ੍ਰਿਪਤ ਹੋ ਜਾਵਾਂਗਾ। ਪਰ ਮੇਰੇ ਸਮਰੱਥ ਗੁਰੂ ਜੀ ਇਸ ਪਾਵਨ ਮੁੱਖ ਵਾਕ ਦੇ ਅੰਦਰ ਇਹ ਸਿਧਾਂਤ ਬਖਸ਼ਿਸ਼ ਕਰ ਰਹੇ ਨੇ, ਐ ਮਨੁੱਖ ਅੱਜ ਤੱਕ ਸੰਸਾਰੀ ਤੌਰ ਤੇ ਕਿਸੇ ਵਸਤੂਆਂ ਨੂੰ ਪਾ ਕੇ ਕੋਈ ਤ੍ਰਿਪਤ ਨਹੀਂ ਹੋਇਆ, ਕੋਈ ਰੱਜਿਆ ਨਹੀਂ ਹੈ। ਜੇ ਰੱਜਿਆ ਤਾਂ ਉਹ ਜੀਵਨ ਦੀ ਜਾਂਚ ਸਾਧ ਸੰਗਤ ਵਿੱਚ ਸਿੱਖ ਕੇ ਹੀ ਅਸਲ ਰੱਜਿਆ ਹੈ। ਇਸੇ ਲਈ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਬੋਲ ਆਪਾਂ ਸੰਧਿਆ ਦੇ ਸਮੇਂ ਜਦੋਂ ਸੋਦਰ ਦੇ ਸ਼ਬਦ ਪੜ੍ਹਦੇ ਸੁਣਦੇ ਹਾਂ ਤਾਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਂ, ਬਾਕੀ ਕੰਮ ਸੰਸਾਰ ਦੇ ਅੰਦਰ ਮਨੁੱਖ ਨੇ ਕਰਨੇ ਨੇ, ਉਹਨਾਂ ਕੰਮਾਂ ਨੂੰ ਆਪਣਾ ਮੁੱਖ ਨਿਸ਼ਾਨਾ ਨਹੀਂ ਬਣਾ ਲੈਣਾ। ਇਸ ਲਈ ਮੇਰੇ ਸਤਿਗੁਰੂ ਜੀ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਵੀ ਹਜ਼ੂਰ ਕਹਿੰਦੇ ਨੇ ਜਿਹੜਾ ਅਸਲ ਜੀਵਨ ਹੈ ਭਾਈ ਉਹ ਸਾਧ ਸੰਗਤ ਵਿੱਚ ਹੈ। ਜੀਵਨ ਹਰ ਜਪ ਸਾਧ ਸੰਗ, ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਜਪਣਾ ਹੀ ਅਸਲ ਸੱਚਾ ਜੀਵਨ ਹੈ। ਹਜ਼ੂਰ ਇੱਕ ਥਾਂ ਕਹਿੰਦੇ ਨੇ ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਹਜ਼ੂਰ ਦਾ ਪਾਵਨ ਫਰਮਾਨ ਹੈ ਇਹ, ਖੋਜ ਖੋਜ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਅਸਾਂ ਸੁਣਿਆ ਵੇਖਿਆ ਬਈ ਗੁਰੂ ਕੀ ਸੰਗਤ ਕੀਤੇ ਬਗੈਰ, ਪ੍ਰਭੂ ਪਿਆਰਿਆਂ ਦੀ ਸੰਗਤ ਕੀਤੇ ਤੋਂ ਬਗੈਰ ਸੰਸਾਰ ਦੇ ਅੰਦਰ ਕਿਸੇ ਨੇ ਜੀਵਨ ਦੀ ਸਫਲਤਾ ਨਹੀਂ ਹਾਸਲ ਕੀਤੀ, ਕੋਈ ਸੰਸਾਰ ਚੋਂ ਤਰਿਆ ਨਹੀਂ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਰੰਭ ਵਿੱਚ ਬਖਸ਼ਿਸ਼ ਕਰਦੇ ਹਨ, ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਪਰਮ ਕਿਰਪਾਲੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਦੇ ਪਾਵਨ ਪਵਿੱਤਰ ਮੁਖ ਵਾਕ ਅੰਦਰ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਧੰਨ ਕਿਰਪਾਲੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਮਹਾਰਾਜ ਕਹਿੰਦੇ ਭਾਈ ਜਦੋਂ ਸੱਚਾ ਨਾਮ ਰੂਪੀ ਭੋਜਨ ਛਕਿਆ ਤਾਂ ਤ੍ਰਿਪਤੀ ਹੋ ਆਈ ਹੈ। ਹੁਣ ਅਸੀਂ ਆਪਣੇ ਜੀਵਨਾਂ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਸਾਨੂੰ ਸੰਸਾਰਕ ਤੌਰ ਤੇ ਕਿਸੇ ਵਸਤੂਆਂ ਦੇ ਨਾਲ ਤ੍ਰਿਪਤੀ ਆਈ ਆ। ਮਨੁੱਖ ਬਚਪਨ ਤੋਂ ਹੀ ਵਸਤੂਆਂ ਪਾਵਣ ਦੇ ਯਤਨ ਵਿੱਚ ਜੁੜ ਜਾਂਦਾ ਹੈ, ਅਖੀਰਲੇ ਦਮ ਤੱਕ ਮਨੁੱਖ ਦੀ ਤ੍ਰਿਪਤੀ ਨਹੀਂ ਹੁੰਦੀ ਪਾ ਪਾ ਕੇ, ਨਾ ਧਨ ਕਰਕੇ ਨਾ ਖਾਵਣ ਵਾਲੀਆਂ ਵਸਤੂਆਂ ਕਰਕੇ ਕਦੇ ਕੋਈ ਰੱਜਿਆ। ਤਦ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਅੰਦਰ ਵਚਨ ਕਹੇ ਨੇ ਵੀ ਅੱਜ ਤੱਕ ਕੋਈ ਵੀ ਕਿਸੇ ਤਰ੍ਹਾਂ ਤ੍ਰਿਪਤ ਨਹੀਂ ਹੋਇਆ, ਕੋਈ ਰੱਜਿਆ ਨਹੀਂ ਹੈ। ਅਸੀਂ ਅੱਖਾਂ ਦੇ ਨਾਲ ਬੜਾ ਕੁਝ ਵੇਖਦੇ ਹਾਂ, ਹਰ ਰੋਜ਼ ਸੰਸਾਰਿਕ ਤੌਰ ਤੇ ਬਹੁਤ ਕੁਝ ਦੇਖੀ ਜਾ ਰਹੇ ਹਾਂ ਸੰਸਾਰੀ ਖੇਡ ਨੂੰ। ਕਈ ਜਿਨ੍ਹਾਂ ਨੂੰ ਅੱਖਾਂ ਦਾ ਪਰਵਲ ਵਿਸ਼ਾ ਵੇਖਣ ਦਾ ਹੈ, ਉਹ ਕਈ ਵਾਰੀ ਟੀਵੀ ਦੇ ਵਿੱਚ ਬੜਾ ਕੁਝ ਦੇਖਦੇ ਨੇ, ਉਹ ਕੁਝ ਦੇਖਦੇ ਆ। ਕਈ ਵਾਰੀ ਮੇਰੇ ਗੁਰੂ ਜੀ ਨੇ ਜੋ ਸਾਨੂੰ ਦੇਖਣਾ ਮਨਾ ਵੀ ਕੀਤਾ, ਕੌਤਕ ਕੋੜ ਤਮਾਸ਼ਿਆਂ ਜਿਹੜੇ ਐਸੇ ਕਰੋੜਾਂ ਤਰ੍ਹਾਂ ਦੇ ਨੰਗੇ ਨਾਚ ਨੇ, ਐਸਾ ਕੁਝ ਵੀ ਚਿੱਤ ਨਾ ਆਪਸ ਨਾ ਹੋ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਂ ਘਰ ਨੂੰ ਸਤਸੰਗਤ ਸੱਚਖੰਡ ਬਣਾਉਣ ਦੀ ਬਜਾਏ ਮੇਰੇ ਗੁਰੂ ਨੇ ਤਾਂ ਕਿਰਪਾ ਕੀਤੀ ਤੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਤਾਂ ਹੈ। ਕਹਿੰਦੇ ਕੰਨ ਕਦੇ ਉਸਤਤ ਨਿੰਦਾ, ਕੰਨ ਸੁਣ ਰੋਵਣ ਤੇ ਹਾਸੇ। ਬੜੀ ਉਸਤਤੀ ਲੋਕਾਂ ਦੇ ਕੋਲੋਂ ਹੋਰਾਂ ਦੀ ਸੁਣਦੇ ਹਾਂ ਅਤੇ ਆਪ ਬੜਿਆਂ ਦੀ ਉਸਤਤੀ ਕਈ ਵਾਰੀ ਕਰਦੇ ਹਾਂ। ਚਾਹੀਦੀ ਤੇ ਹੈ ਸਾਨੂੰ ਉਸਤਤ ਕਰੇ ਅਨੇਕ ਜਨ, ਅੰਤ ਨਾ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ, ਉਸ ਮਾਲਕ ਦੀ ਉਸਤਤੀ ਕਰੀਏ। ਉਸਤਤ ਨਿੰਦਾ ਕੰਨ ਸੁਣ, ਕਈ ਵਾਰੀ ਅਸੀਂ ਨਿੰਦਿਆ ਕਰਦੇ ਵੀ ਹਾਂ, ਕਦੇ ਨਿੰਦਿਆ ਸੁਣਦੇ ਵੀ ਹਾਂ। ਫਿਰ ਮੇਰੇ ਸਤਿਗੁਰੂ ਜੀ ਨੇ ਤੱਕਿਆ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਭਵਨ। ਨਾ ਨਿੰਦਿਆ ਗੁਰੂ ਜੀ ਨੇ ਕਿਸੇ ਦੀ ਸੁਣਨ ਲਈ ਕਿਹਾ, ਨਾ ਕਿਸੇ ਦੀ ਨਿੰਦਿਆ ਕਰਨ ਲਈ ਹੁਕਮ ਕੀਤਾ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਭਾਈ ਸਾਹਿਬ ਜੀ ਅੱਗੇ ਕਹਿੰਦੇ, ਸਾਦੀ ਜੀਵਨ ਰਜੀਆ ਬਹੁ ਭੋਗ ਵਿਲਾਸੇ, ਨਾ ਕਿਸੇ ਦੀ ਰਸਨਾ ਜੀਵ ਸਵਾਦਾਂ ਨੂੰ ਚੱਖ ਚੱਖ ਕਰਕੇ ਰੱਜੀ ਆ। ਆਪਾਂ ਹਰ ਰੋਜ਼ ਘਰਾਂ ਦੇ ਅੰਦਰ ਖਾਣੇ ਮਤਾਵਾਂ ਭੈਣਾਂ ਸਵਾਦਲੇ ਤਿਆਰ ਕਰਦੀਆਂ, ਦੋ ਤਿੰਨ ਦਿਨ ਇੱਕੋ ਹੀ ਸਬਜ਼ੀ ਇੱਕ ਦਾਲ ਬਣ ਜਾਵੇ, ਕਹਿ ਦਿੰਦੇ ਆ ਰੋਜ਼ ਹੀ ਇਹ ਬਣ ਗਈ ਆ। ਨਿੱਤ ਨਵੀਂ ਬਣਾਉਣ ਲਈ ਹੁਕਮ ਕਰਦੇ ਆ, ਨਿੱਤ ਨਵੀਆਂ ਸਬਜ਼ੀਆਂ ਲਿਆਉਂਦੇ ਆ। ਹਰ ਰੋਜ਼ ਚਾਹੁੰਦੇ ਆ ਖਾਵਣ ਲਈ ਮਿੱਠਾ ਵੀ ਆਹ ਭੋਜਨ ਬਣੇ, ਨਿੱਤ ਨਵਾਂ ਭੋਜਨ ਬਣਾਉਣ ਦੇ ਅਸੀਂ ਯਤਨ ਕਰਦੇ ਹਾਂ, ਪਰ ਰੋਜ਼ ਖਾਈ ਜਾ ਰਹੇ ਹਾਂ। ਕਿੰਨੇ ਕਿੰਨੇ ਤਰ੍ਹਾਂ ਦੇ ਅਸੀਂ ਸਵਾਦਲੇ ਭੋਜਨ ਛਕਦੇ ਹਾਂ ਸੱਤੀ ਪ੍ਰਕਾਰ ਦੇ, ਪਰ ਅੱਜ ਤੱਕ ਉਹਨਾਂ ਨਾਲ ਖਾਂਦਿਆਂ ਹੋਇਆਂ ਕਦੇ ਰਸਨਾ ਤ੍ਰਿਪਤ ਨਹੀਂ ਹੋਈ ਹੈ, ਕਦੇ ਰੱਜੀ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ, ਸਾਦੀ ਜੀਵਨ ਰੱਜੀ ਆ ਬਹੁ ਭੋਗ ਵਿਲਾਸੇ, ਬਹੁਤ ਤਰ੍ਹਾਂ ਦੇ ਭੋਗ ਭੋਗ ਕਰਕੇ ਵਿਲਾਸ ਭੋਗਦਿਆਂ ਨਹੀਂ ਰੱਜੇ ਦਾ। ਸਰੀਰਕ ਤੌਰ ਤੇ ਭੋਗਾਂ ਨੂੰ ਭੋਗਦਿਆਂ ਕੋਈ ਮਨੁੱਖ ਰੱਜਿਆ ਹੈ? ਨੱਕ ਨਾ ਰੱਜਾ ਬਾਸ ਲੈ ਬਹੁ ਦੁਰਗੰਧ ਸੁਬਾਸੇ, ਨੱਕ ਦੀ ਤ੍ਰਿਪਤੀ ਲਈ ਆ ਨਾਨਾ ਤਰ੍ਹਾਂ ਦੇ ਪਰਫਿਊਮ ਵਗੈਰਾ ਅੱਜ ਲਗਾਏ ਜਾਂਦੇ ਨੇ, ਬੜਾ ਕੁਝ ਪੁਰਾਤਨ ਸਮੇਂ ਦੇ ਅੰਦਰ ਚੰਦਨ ਵਗੈਰਾ ਰਗੜ ਕੇ ਉਹਨਾਂ ਦੀਆਂ ਕਸੂਆਂ ਕਸਬੂ ਲਗਾਈ ਜਾਂਦੀ ਸੀ। ਅੱਜ ਬਹੁਤ ਤਰ੍ਹਾਂ ਦੇ ਉਸ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਇਹ ਸੈਂਟ ਆ ਗਏ ਨੇ, ਹਰ ਰੋਜ਼ ਦਰਬਾਰ ਦੇ ਅੰਦਰ ਵੀ ਬੜੇ ਪ੍ਰੇਮੀ ਚੜਾਉਂਦੇ ਨੇ, ਬੜਾ ਕੁਝ ਕਰਦੇ ਨੇ। ਇਹ ਸਭ ਨੱਕ ਦੀ ਤ੍ਰਿਪਤੀ ਵਾਸਤੇ ਆ। ਨੱਕ ਨਾ ਰੱਜਾ ਬਾਸ ਲੈ ਬਹੁ ਦੁਰਗੰਧ ਸੁਬਾਸੇ, ਨਾ ਦੁਰਗੰਧੀ ਨਾਲ ਨਾ ਖੁਸ਼ਬੂ ਦੇ ਨਾਲ ਇਹ ਕਦੇ ਨੱਕ ਨਹੀਂ ਰੱਜਿਆ ਹੈ। ਤੋ ਭਾਈ ਸਾਹਿਬ ਜੀ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ। ਅੱਜ ਤੱਕ ਜ਼ਿੰਦਗੀ ਦੇ ਜੀਵਨ ਦੇ ਅੰਦਰ ਕੋਈ ਰੱਜ ਕੇ ਜਿਉਂ ਵੀ ਨਹੀਂ ਸਕਿਆ। ਸਦਾ ਲਈ ਜੀਵਨ ਜਿਉਣ ਲਈ ਮਨੁੱਖ ਨੇ ਬੜੇ ਯਤਨ ਕੀਤੇ ਨੇ, ਨਾਨਾ ਤਰ੍ਹਾਂ ਦੀਆਂ ਔਸਧੀਆਂ ਮਨੁੱਖ ਖਾਂਦਾ ਵੀ ਮੈਂ ਰੋਗ ਰਹਿਤ ਸਦਾ ਲਈ ਜਿਉਵਾਂ, ਲੰਬੀਆਂ ਲੰਬੀਆਂ ਉਮਰਾਂ ਵਧਾਵਣ ਲਈ ਬੜੇ ਬੜੇ ਯੋਗਾ ਅਭਿਆਸੀਆਂ ਨੇ ਯੋਗ ਵੀ ਬੜੇ ਕੀਤੇ ਨੇ ਵੀ ਸਦਾ ਵਾਸਤੇ ਜਿਉਂਦੇ ਰਹਿ ਜਾਈਏ, ਪਰ ਥੋੜਾ ਸਮਾਂ ਅੱਗੇ ਜਿਉਂ ਸਕਦਾ ਹੈ, ਕਿੰਨਾ ਕੁ ਚਿਰ ਜਿਉਲੇਗਾ? ਮੇਰੇ ਸਤਿਗੁਰੂ ਜੀ ਨੇ ਤਾਂ ਕਹਿਤਾ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨੌ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ। ਇਸ ਵਾਸਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਵਾਹਿਗੁਰੂ ਦੇ ਹੁਕਮ ਵਿੱਚ ਜੀਵਨ ਦੀ ਜਾਚ ਸਿਖਾਲਦੇ ਨੇ, ਉਹ ਜਿਉਣਾ ਥੋੜਾ ਸਮਾਂ ਹੀ ਸਫਲ ਹੈ ਜੇ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਜਾਵੇ, ਨਹੀਂ ਤਾਂ ਲੰਮੀਆਂ ਉਮਰਾਂ ਭੋਗ ਕੇ ਵੀ ਜੇ ਅਸੀਂ ਕਿਰਮਾਂ ਦੀ ਜੂਨੀ ਦੇ ਵਿੱਚ ਹੀ ਪੈਣਾ, ਉਹ ਜਿਉਣਾ ਬੇਅਰਥ ਹੈ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾ ਪਿਰਾੜੀ ਸੱਚੀ ਰਹਿ ਰਾਸੇ। ਇਸ ਵਾਸਤੇ ਤ੍ਰਿਪਤੀ ਕਾਸ ਵਿੱਚ ਹੈ, ਸੰਸਾਰਕ ਤੌਰ ਦੇ ਉੱਤੇ ਕਦੇ ਕੋਈ ਰੱਜਿਆ ਨਹੀਂ ਹੈ। माया करके जां राज भाग करके कोई रजे है, मेरे गुरदेव दा पावन फरमान है, मारे कहते बड़े बड़े राजन अर भूमन ताकि त्रिशन न बुझी, लपट रहे माया रंग माते लोचन कछु न सूझी, बेखिया मह किन्हीं त्रिपत न पाई, ज्यो पावक इंदर नहीं त्रापै बेनहार कहा अगाही। नाम तो बिना कदे नहीं रजिया जा सकना। सतगुरु सच्चे पातशाह जी कहंदे ने त्रिपत पई सच भोजन खाया, नाम रूपी सच्चा भोजन खा के पाई त्रिपति हो आई आ। असी नाम रूपी भोजन दे नाल गुरदेव कहंदे रज गए हां, नहीं तां मारे कहंदे बिखिया मैं किन्हीं त्रिपत ना पाई, ज्यो पावक इंदर नहीं त्रापै बिन हर कहां अगाई। नाम तो बिना कदे रज नहीं आउणा है। हजूर कहंदे ने दिन दिन प्रत करै नित भोजन, बहु व्यंजन बहुत तरह दे भोजन मारे कहंदे बनाउंदा है, पर ओ छकण दे नाल कदे तृप्ति नहीं आउंदी है। किसे तरह दा इस नूं रज नहीं है, ना कोई राजा राज पा के रजिया। आपां जदों संसार दा इतिहास पढ़दे हां, इस हिंदुस्तान दे वी किन्ने राजे महाराजे इस देश नूं लुट्टण वास्ते आए, किन्ना कुछ कीमती खजाने लुट लुट के जांदे रहे, इथों दीआं इज्जतां लुट के जतन दा जतन करदे रहे अलजावन दा। गुरु ने कृपा कीती खालसे ते, खालसा उहनां इज्जतां नूं बचाउंदा रहा है, पर जिहड़े लुट के अलजांदे सी कोई रज्जिआ, कोई राजे महाराजे राज पा के धन पदार्थ कीमती रतन अनेकां खजाने लुट लुट के लै के गए, पर कोई रज्जिआ नहीं है। एक जिक्र आउंदा है, बहुत ही सत्कारयोग सिंह साहब साबका ज्ञानी जसवंत सिंह जी परवाना जी, उन्हां ने एक पुस्तक लिखी आ, उहदे विच उन्हां ने एक साखी दित्ती आ। एक कोई नौजवान सम्राट राजा सी, उह राजे ने बड़ा कुछ देश विदेश बड़े लुट्टे, बड़ा कुछ धन कट्ठा कीता, धन लुट लुट के उह थक गया, बड़े राज भी अपने राज विच उसने रलाए, बड़ा कुछ कट्ठा कीता, जवानी भी अपनी इस विच ही उसने बतीत करन लई। सिख इतिहास दे विच भी बड़े थाई जिक्र आउंदा है इहो जिहे राजिआं दा। धन गुरु नानक देव जी ने खोज करके लिखिआ वी हरून पातशाह सी उस वेले, उह गुरु नानक देव जी महाराज नूं मिलिआ, उह वी इथों तक सी वी धन होर तां किते उहने छड्डे नहीं सी, मुरदिआं दीआं कबरां दे विचों वी धन कढाइआ सी उहने। जे किसे ने दस दित्ता वी मुरदे दे मूंह दे विचों सोने दी मोहर इह कढी गई आ, ਤਾਂ ਕਹਿੰਦੇ ਕਬਰਾਂ ਵੀ ਉਸਨੇ ਪਟਵਾਲੀਆਂ ਸੀ, ਮੁਰਦਿਆਂ ਦੇ ਮੁੱਖ ਵਿੱਚ ਵੀ ਸੋਨਾ ਨਹੀਂ ਸੀ ਰਹਿਣ ਦਿੱਤਾ। ਇੱਥੋਂ ਤੱਕ ਉਹ ਜ਼ਾਲਮ ਬਾਦਸ਼ਾਹ ਦਾ ਜ਼ਿਕਰ ਇਤਿਹਾਸ ਦੇ ਅੰਦਰ ਆਉਂਦਾ ਹੈ। ਰਹੋ ਵਿਚਾਰ, ਕਹਿੰਦੇ ਜੋਵਨ ਨੌਜਵਾਨ ਇੱਕ ਬਾਦਸ਼ਾਹ ਜਿਹਨੇ ਬੜਾ ਕੁਝ ਇਕੱਠਾ ਕੀਤਾ, ਤ੍ਰਿਪਤੀ ਨਾ ਆਈ। ਇੱਕ ਉਸੇ ਦੇ ਦੇਸ਼ ਦੇ ਵਿੱਚ ਇੱਕ ਪੁੱਗੀ ਹੋਈ ਰੂਹ ਤਤਵੇ ਤੇ ਮਹਾਤਮਾ ਰੱਬ ਦੇ ਪਿਆਰੇ ਬੰਦਗੀ ਵਾਲੇ ਸਨ, ਜਿਹੜੇ ਬੜੀ ਉੱਚੀ ਅਵਸਥਾ ਵਾਲੇ ਸਨ, ਜਿਹਦਾ ਬੜਾ ਦੂਰ ਦੂਰ ਤੱਕ ਜਸ ਸੀ ਰਾਜੇ ਦੇ ਰਾਜਧਾਨੀ ਵਿੱਚ, ਸਾਰੇ ਮਹਿਲਾਂ ਦੇ ਵਿੱਚ ਵੀ ਉਹਦੀ ਸਿਫਤ ਕਰਦੇ ਸਨ, ਉਹਦੇ ਦੇਸ਼ ਵਿੱਚ ਵੀ ਉਸ ਮਹਾਤਮਾ ਦੀ ਸਿਫਤ ਹੁੰਦੀ ਸੀ। ਇੱਕ ਦਿਨ ਫਿਰ ਉਹ ਨੌਜਵਾਨ ਰਾਜਾ ਆਪ ਚੱਲ ਕਰਕੇ ਉਸ ਮਹਾਤਮਾ ਦੇ ਕੋਲ ਚਲਿਆ ਗਿਆ, ਜਾ ਕੇ ਮਹਾਤਮਾ ਦਾ ਸਤਿਕਾਰ ਕੀਤਾ, ਕਹਿਣ ਲੱਗਿਆ ਸੰਤ ਜੀ ਮੈਂ ਬੜਾ ਕੁਝ ਧਨ ਪ੍ਰਾਪਤ ਕੀਤਾ, ਬੜੇ ਖਜ਼ਾਨੇ ਮੇਰੇ ਕੋਲ ਹਨ, ਬੜੀਆਂ ਫੌਜਾਂ ਹਨ, ਬੜੇ ਦੇਸ਼ ਵੀ ਮੈਂ ਆਪਣੇ ਦੇਸ਼ ਵਿੱਚ ਰਲਾਏ, ਤੇ ਮੇਰੇ ਕੋਲ ਤਾਕਤ ਵੀ ਹੈ, ਮੈਂ ਜਿਸ ਕਿਸੇ ਨੂੰ ਹੁਕਮ ਕਰਕੇ ਮਰਜ਼ੀ ਮੈਂ ਆਪਣੇ ਕੋਲ ਵੀ ਬੁਲਾ ਸਕਦਾ, ਤੁਹਾਨੂੰ ਵੀ ਮੈਂ ਆਪਣੇ ਕੋਲ ਬੁਲਾ ਸਕਦਾ ਸੀ, ਅੱਜ ਤੱਕ ਮੈਨੂੰ ਕਿਸੇ ਕੋਲ ਜਾਵਣ ਦੀ ਲੋੜ ਨਹੀਂ ਪਈ, ਪਰ ਮੈਂ ਇੱਕੋ ਹੀ ਤੁਹਾਡੇ ਕੋਲ ਚੱਲ ਕਰਕੇ ਆਇਆ, ਉਹ ਕਿਸ ਲਈ ਆਇਆ? ਐ ਮਹਾਤਮਾ ਜੀ, ਮੈਂ ਤੁਹਾਡੀ ਕੀਰਤੀ ਤੁਹਾਡੀ ਮਹਿਮਾ ਸਾਰੇ ਸੁਣੀ ਹੈ, ਮੈਂ ਬੜਾ ਬਹੁਤ ਕੁਝ ਇਕੱਠਾ ਕਰ ਲਿਆ ਜ਼ਿੰਦਗੀ ਚ, ਬੜੇ ਮੇਰੇ ਕੋਲ ਖਜ਼ਾਨੇ ਨੇ, ਬੜਾ ਕੁਝ ਹੈ, ਪਰ ਇਹ ਕਿਰਪਾ ਕਰੋ ਮੈਨੂੰ ਤ੍ਰਿਪਤੀ ਨਹੀਂ ਹੋਈ, ਅੱਗੇ ਤੋਂ ਅੱਗੇ ਹੋਰ ਮੈਂ ਸੋਚਦਾ ਰਹਿਣਾ ਵੀ ਫਲਾਣੇ ਦੇ ਰਾਜ ਨੂੰ ਵੀ ਮੈਂ ਆਪਣੇ ਰਾਜ ਵਿੱਚ ਮਿਲਾ ਲਵਾਂ। ਫਿਰ ਸੋਚਦਾ ਮਨਾ, ਇੰਨਾ ਕੁਝ ਤੇਰੇ ਕੋਲ ਇੰਨੇ ਖਜ਼ਾਨੇ ਜਮ੍ਹਾਂ ਨੇ, ਇਹਦੇ ਨਾਲ ਤੈਨੂੰ ਰੱਜ ਨਹੀਂ ਆਇਆ, ਫਿਰ ਕਿਵੇਂ ਆਵੇਗਾ? ਸੰਤ ਜੀ ਤੁਹਾਡੀ ਬੜੀ ਕੀਰਤੀ ਸੁਣੀ ਆ, ਇਹ ਕੁਝ ਮੈਂ ਤੁਹਾਡੇ ਕੋਲੋਂ ਸਮਝਣ ਲਈ ਆਇਆ, ਆਪ ਕਿਰਪਾ ਕਰਕੇ ਮੈਨੂੰ ਬਤਾ ਦਿਓ, ਦੱਸ ਦਿਓ ਵੀ ਤ੍ਰਿਪਤੀ ਕਿਸ ਢੰਗ ਨਾਲ ਆਵੇਗੀ, ਕਿਵੇਂ ਰੱਜ ਆਵੇਗਾ? ਅੱਗੋ ਮਹਾਤਮਾ ਕਹਿਣ ਲੱਗੇ, ਦੇਖਿਆ ਮਹਾਤਮਾ ਨੇ ਵੀ ਇਹ ਬੜਾ ਚੰਗਾ, ਹੁਣ ਇਹਦੇ ਮਨ ਅੰਦਰ ਕੁਝ ਸਿੱਖਣ ਦੀ ਇਹ ਮਨ ਅੰਦਰ ਭਾਵਨਾ ਹੈ, ਸਰਦਾ ਹੈ। ਕਹਿੰਦੇ ਉਹ ਤਤਵੇ ਤੇ ਮਹਾਤਮਾ ਕਹਿਣ ਲੱਗੇ, ਰਾਜਨ ਮੇਰੇ ਨਾਲ ਇੱਕ ਖੂਹੀ ਦੇ ਉੱਪਰ ਤੈਨੂੰ ਜਾਣਾ ਪਵੇਗਾ, ਪਰ ਸ਼ਰਤ ਇਹ ਆ ਮੈਂ ਜੋ ਕੁਝ ਕਰਾਂਗਾ ਤੂੰ ਵੇਖਣਾ ਹੋਵੇਗਾ। ਵੇਖੀ ਜਾਈ ਪਰ ਤੈ ਬੋਲਣਾ ਨੀ, ਕੁਝ ਕਹਿਣਾ ਨੀ, ਤੈ ਵੇਖਣਾ ਹੀ ਆ, ਸੁਣਨਾ ਵੇਖਣਾ ਤੈ, ਇਹ ਮੇਰੇ ਨਾਲ ਵਚਨ ਕਰ। ਤੂੰ ਕੁਝ ਬੋਲਣਾ ਨੀ ਹੋਵੇਗਾ ਜੋ ਮੈਂ ਕੁਝ ਕਰਾਂਗਾ, ਤੇ ਮੇਰੇ ਨਾਲ ਚੱਲਣਾ ਹੋਵੇਗਾ। ਉਹ ਕਹਿਣ ਲੱਗਿਆ ਹਾਂਜੀ ਮੈਂ ਕੁਝ ਬੋਲਾਂਗਾ ਨਹੀਂ, ਤੇ ਜੋ ਤੁਸੀਂ ਕਰੋਗੇ ਮੈਂ ਵੇਖਾਂਗਾ ਸੁਣਾਂਗਾ। ਕਹਿਣ ਲੱਗੇ ਵੀ ਚੱਲ। ਕਹਿੰਦੇ ਮਹਾਤਮਾ ਇੱਕ ਖੂਹ ਦੇ ਉੱਪਰ ਚਲਿਆ ਗਿਆ ਕੋਲ ਮਾਉਣ ਦੇ, ਤੇ ਮਹਾਤਮਾ ਦੇ ਨਾਲ ਰਾਜਾ ਵੀ ਚਲਿਆ ਗਿਆ, ਕੁਝ ਹੋਰ ਵੀ ਹੋਵਣਗੇ। ਆਖਿਰ ਮਹਾਤਮਾ ਕੀ ਕਰਨ ਲੱਗਿਆ, ਪਹਿਲੇ ਸਮਿਆਂ ਦੇ ਅੰਦਰ ਖੂਹਾਂ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ। ਆਮ ਖੂਹਾਂ ਦੇ ਉੱਤ ਬਾਲਟੀ ਜਾਂ ਡੋਲ ਬੰਧਿਆ ਹੁੰਦਾ ਲੱਜ ਦੇ ਨਾਲ, ਰੱਸੇ ਦੇ ਨਾਲ, ਉਹਦੇ ਨਾਲ ਪਾਣੀ ਪੀਣ ਵਾਸਤੇ ਵੀ ਕੱਢਦੇ ਸਨ, ਘੜੇ ਭਰਨ ਵਾਸਤੇ ਵੀ ਕੱਢਦੇ ਸਨ, ਨਹਾਉਣ ਵਾਸਤੇ ਵੀ ਪਾਣੀ ਕੱਢਿਆ ਜਾਂਦਾ ਸੀ। ਆਮ ਖੂਹਾਂ ਦੇ ਵਿੱਚ ਇਹ ਸਾਧਨ ਸੀ ਕੱਢਣ ਦੇ। ਅੱਜ ਤੱਕ ਕਿਤੇ ਕੋਈ ਖੂਹ ਰਹਿ ਗਿਆ ਹੋ ਦੇਖਣ ਵਾਸਤੇ? ਆਉਣ ਵਾਲੇ ਸਮੇਂ ਦੇ ਅੰਦਰ ਜੇ ਅਸੀਂ ਕਿਸੇ ਬੱਚਿਆਂ ਕੋਲ ਖੂਹ ਦੀ ਗੱਲ ਕਰਾਂਗੇ ਤਾਂ ਕੌਣ ਸਮਝੇਗਾ ਬੱਚਾ ਵੀ ਖੂਹ ਕੀ ਸੀ? ਗੁਰਬਾਣੀ ਦੇ ਅੰਦਰ ਖੂਹ ਦਾ ਕਿੰਨੇ ਥਾਈ ਸ਼ਬਦ ਆਇਆ? ਬਹੁਤ ਸਾਰੇ ਗੁਰਬਾਣੀ ਚ ਐਸੇ ਸ਼ਬਦ ਨੇ ਜਿਹੜੇ ਸ਼ਬਦਾਂ ਦਾ ਅਸੀਂ ਨਾਂ ਲੈਣ ਗੋਚਰੇ ਰਹਿ ਗਏ ਹਾਂ, ਪਰ ਅੱਜ ਬੱਚਿਆਂ ਨੂੰ ਵੇਖਣ ਵਾਲੀਆਂ ਉਹ ਗੱਲਾਂ ਸਾਹਮਣੇ ਨਹੀਂ ਰਹੀਆਂ। ਐਸਾ ਕੁਝ ਸਾਨੂੰ ਵਿਰਸੇ ਦੇ ਅੰਦਰ ਸੰਭਾਲਣ ਦੀ ਲੋੜ ਹੈ। ਜੋ ਕੁਝ ਗੁਰਬਾਣੀ ਚ ਨਾਮ ਨੇ ਨਾ ਅੰਕਿਤ, ਉਹਨਾਂ ਸਾਰੀਆਂ ਵਸਤਾਂ ਨੂੰ ਸਾਨੂੰ ਸੰਭਾਲ ਕੇ ਵੀ ਰੱਖਣਾ ਚਾਹੀਦਾ ਤਾਂ ਕਿ ਦੇਖਣ ਵਾਲੇ ਸਮੇਂ ਦੇ ਅੰਦਰ ਉਹ ਹਰ ਵਸਤੂ ਦਾ ਸਾਹਮਣੇ ਪਤਾ ਲੱਗ ਸਕੇ, ਜਿਨ੍ਹਾਂ ਜਿਨ੍ਹਾਂ ਦੇ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦੇ ਨੇ। ਰਹੋ ਵਿਚਾਰ, ਕਹਿੰਦੇ ਖੂਹ ਦੇ ਕਿਨਾਰੇ ਤੇ ਮਹਾਤਮਾ ਗਿਆ, ਬਾਦਸ਼ਾਹ ਗਿਆ, ਤੇ ਮਹਾਤਮਾ ਕੀ ਕਰਨ ਲੱਗਿਆ? ਕਹਿੰਦੇ ਉਸਨੇ ਪਾਣੀ ਦੇ ਵਿੱਚ, ਖੂਹ ਦੇ ਵਿੱਚ ਉਹ ਇੱਕ ਬਾਲਟੀ ਵਹਾਈ ਆ ਤੇ ਲੱਜ ਦੇ ਨਾਲ ਬੰਨੀ ਵੀ। ਬਾਲਟੀ ਆਪ ਵੱਖਰੀ ਆ, ਜੋ ਪਹਿਲਾਂ ਸੀ ਪਾਣੀ ਵਾਲੀ ਉਹ ਨੀ, ਇੱਕ ਵੱਖਰੀ ਬਾਲਟੀ ਆਪ ਬੰਨੀ ਆ ਤੇ ਬੰਨ ਕੇ ਖੂਹ ਦੇ ਵਿੱਚ ਵਹਾ ਦਿੱਤੀ ਆ, ਤੇ ਫਿਰ ਖਿੱਚੀ ਆ ਬਾਹਰ, ਖਿੱਚ ਕੇ ਫੇਰ ਵਿੱਚ ਵਹਾ ਦਿੱਤੀ, ਫੇਰ ਬਾਹਰ ਖਿੱਚੀ ਫੇਰ ਵਹਾ ਦਿੱਤੀ। ਜਦੋਂ 10 ਵਾਰੀ ਮਹਾਤਮਾ ਨੇ ਬਾਲਟੀ ਖੂਹ ਚ ਥੱਲੇ ਨੂੰ ਵਹਾਈ ਤੇ ਉੱਪਰ ਨੂੰ ਕੱਢ ਕੇ ਬਾਹਰ ਨੂੰ ਕੱਢ ਲਿਆ ਕਰੇ, ਫੇਰ ਵਿੱਚ ਵਹਾ ਦਿਆ ਕਰੇ, ਤੇ ਉਸੇ ਵੇਲੇ ਬਾਦਸ਼ਾਹ ਹੱਥ ਜੋੜ ਕੇ ਕਹਿਣ ਲੱਗਿਆ ਮਹਾਤਮਾ ਜੀ ਤੁਸਾਂ ਨੇ ਬਚਨ ਤਾਂ ਕੀਤਾ ਸੀ ਵੀ ਵੇਖੀ ਜਾਣਾ, ਕੁਝ ਬੋਲਣਾ ਨੀ, ਪਰ ਹੁਣ ਖਿਮਾ ਕਰਨੀ, ਮੈਂ ਬੋਲਣ ਤੋਂ ਰਹਿ ਨਹੀਂ ਸਕਦਾ, ਮੈਨੂੰ ਬੋਲਣਾ ਪੈ ਰਿਹਾ ਹੈ। ਆਹ ਜਿਹੜੀ ਤੁਸੀਂ ਬਾਲਟੀ ਖੂਹ ਦੇ ਵਿੱਚ ਬਹਾ ਰਹੇ ਹੋ, ਇਹ ਤਾਂ ਭਾਵੇਂ ਸਾਰੀ ਜ਼ਿੰਦਗੀ ਤੁਸੀਂ ਬਹਾਈ ਚੱਲੋ, ਇਹਦੇ ਨਾਲ ਪਾਣੀ ਬਾਹਰ ਨਹੀਂ ਆਉਣਾ, ਇਹ ਭਰਨੀ ਨਹੀਂ ਹੈ। ਕਿਉਂ ਨਹੀਂ ਭਰਨੀ? ਇਹਦਾ ਤਾਂ ਥੱਲਾ ਟੁੱਟਿਆ ਹੋਇਆ ਹੈ। ਮਹਾਤਮਾ ਜੀ ਵੇਖੋ ਤਾਂ ਸਹੀ, ਜਿਹੜੀ ਬਾਲਟੀ ਤੁਸੀਂ ਖੂਹ ਚ ਵਹਾਈ ਜਾਂਦੇ ਹੋ ਇਹਦਾ ਥੱਲਾ ਟੁੱਟਿਆ ਹੋਇਆ ਹੈ। ਮਹਾਤਮਾ ਕਹਿਣ ਲੱਗੇ ਰਾਜਨ ਤੈਨੂੰ ਬੋਲਣਾ ਮਨਾ ਕੀਤਾ ਸੀ, ਪਰ ਜੋ ਕੁਝ ਤੂੰ ਬੋਲਦਾ ਪਿਆ ਇਹ ਤਾਂ ਤੂੰ ਨਵਾਂ ਹੋਰ ਸਵਾਲ ਖੜਾ ਕਰ ਲਿਆ, ਪਰ ਹਾਂ ਜੋ ਤੂੰ ਕਹਿ ਦਿੱਤਾ ਇਹਦੇ ਨਾਲ ਹੀ ਤੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ। ਰਾਜਨ ਤੈਂ ਇਹ ਵੇਖ ਲਿਆ ਸਾਡੇ ਵੱਲ, ਤੂੰ ਇਹ ਗੱਲ ਸਮਝ ਗਿਆ ਵੀ ਸਾਰੀ ਜ਼ਿੰਦਗੀ ਭਾਵੇਂ ਬਾਲਟੀ ਮੈਂ ਖੂਹ ਚ ਵਹਾਈ ਜਾਵਾਂ, ਪਰ ਇਹ ਬਾਲਟੀ ਦਾ ਥੱਲਾ ਟੁੱਟਿਆ ਹੋਇਆ, ਇਹਨੇ ਕਦੇ ਭਰਨਾ ਨਹੀਂ ਹੈ। ਰਾਜਨ ਬਸ ਇਹੋ ਹੀ ਉੱਤਰ ਹੈ, ਤੇਰਾ ਵੀ ਸੰਤੋਖ ਰੂਪੀ ਥੱਲਾ ਟੁੱਟਿਆ ਹੋਇਆ ਤੇਰੇ ਹਿਰਦੇ ਰੂਪ ਭਾਂਡੇ ਦਾ। ਜ਼ੁਲਮ ਦੀ ਬਾਲਟੀ ਸਾਰੀ ਜ਼ਿੰਦਗੀ ਭਾਵੇਂ ਤੂੰ ਵਹਾਈ ਜਾ, ਆ ਮੈਂ ਤਾਂ 10 ਵਾਰ ਬਾਲਟੀ ਖੂਹ ਚ ਵਹਾਈ ਆ, ਰਾਜਨ ਤੈਂ ਮੇਰੇ ਵੱਲ ਤਾਂ ਵੇਖ ਲਿਆ ਤੇ ਕਹਿ ਵੀ ਦਿੱਤਾ, ਤੂੰ ਸਮਝ ਵੀ ਗਿਆ ਵੀ ਇਹ ਬਾਲਟੀ ਭਰਨੀ ਨੀ ਜ਼ਿੰਦਗੀ। ਪਰ ਰਾਜਨ ਜ਼ੁਲਮ ਦੀ ਬਾਲਟੀ ਕਿੰਨੇ ਵਾਰ ਵਹਾਈ ਹੁਣ ਤੱਕ? ਤੈਂ ਨਾ ਥੋਕਿਆ ਵੀ ਉਦੋਂ ਤੱਕ ਨਾ ਸੋਚਿਆ ਵੀ ਮੇਰਾ ਸੰਤੋਖ ਰੂਪ ਥੱਲਾ ਹੈ ਨੀ ਟੁੱਟਿਆ ਤੇ ਮੈਂ ਹੁਣ ਤੱਕ ਨੀ ਰੱਜਿਆ, ਤੇ ਹੁਣ ਤਾਂ ਤੂੰ ਸਾਡੇ ਕੋਲ ਆ ਗਿਆ। ਪਰ ਰਾਜਨ ਇਹੋ ਹੀ ਤੇਰੇ ਪ੍ਰਸ਼ਨ ਦਾ ਉੱਤਰ ਹੈ, ਸੰਤੋਖ ਤੋਂ ਬਿਨਾਂ ਰੱਜ ਨਹੀਂ ਆਉਣਾ। ਮੇਰੇ ਗੁਰਦੇਵ ਦਾ ਪਾਵਨ ਵਚਨ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸੇ ਲਈ ਹਜ਼ੂਰ ਨੇ ਆਰੰਭ ਵਿੱਚ ਇੱਥੇ ਕਿਹਾ ਹੈ, ਸਹਿ ਸਖਟੇ ਲੱਖ ਕੋ ਉਠ ਧਾਵੈ, ਤਿਰਪਤ ਨ ਆਵੈ ਮਾਇਆ ਪਾਸ਼ੈ ਪਾਵੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਕੁਝ ਮਰਜ਼ੀ ਪ੍ਰਾਪਤ ਕਰ ਲਵੇ ਸੰਸਾਰ ਦੇ ਤੌਰ ਦੇ ਉੱਤੇ, ਨਾ ਕਿਸੇ ਨੂੰ ਰੱਜ ਆਇਆ ਤੇ ਨਾ ਹੀ ਰੱਜ ਆਉਣ। ਜੋ ਪਹਿਲਾਂ ਸੀ ਪਾਣੀ ਵਾਲੀ ਉਹ ਨੀ, ਇੱਕ ਵੱਖਰੀ ਬਾਲਟੀ ਆਪ ਬੰਨੀ ਆ ਤੇ ਬੰਨ ਕੇ ਖੂਹ ਦੇ ਵਿੱਚ ਵਹਾ ਦਿੱਤੀ ਆ, ਤੇ ਫਿਰ ਖਿੱਚੀ ਆ ਬਾਹਰ, ਖਿੱਚ ਕੇ ਫੇਰ ਵਿੱਚ ਵਹਾ ਦਿੱਤੀ, ਫੇਰ ਵਾਰ ਖਿੱਚੀ, ਫੇਰ ਵਹਾ ਦਿੱਤੀ। ਜਦੋਂ ਦਸ ਕੁ ਵਾਰੀ ਮਹਾਤਮਾ ਨੇ ਬਾਲਟੀ ਖੂਹ ਚ ਥੱਲੇ ਨੂੰ ਵਹਾਈ ਤੇ ਉੱਪਰ ਨੂੰ ਕੱਢ ਕੇ ਬਾਹਰ ਨੂੰ ਕੱਢ ਲਿਆ ਕਰੇ, ਫੇਰ ਵਿੱਚ ਵਹਾ ਦਿਆ ਕਰੇ। ਤੇ ਉਸੇ ਵੇਲੇ ਬਾਦਸ਼ਾਹ ਹੱਥ ਜੋੜ ਕੇ ਕਹਿਣ ਲੱਗਿਆ, ਮਹਾਤਮਾ ਜੀ ਤੁਸਾਂ ਨੇ ਬਚਨ ਤਾਂ ਕੀਤਾ ਸੀ ਵੀ ਵੇਖੀ ਜਾਣਾ, ਕੁਝ ਬੋਲਣਾ ਨਹੀਂ, ਪਰ ਹੁਣ ਖਿਮਾ ਕਰਨੀ, ਮੈਂ ਬੋਲਣ ਤੋਂ ਰਹਿ ਨਹੀਂ ਸਕਦਾ, ਮੈਨੂੰ ਬੋਲਣਾ ਪੈ ਰਿਹਾ ਹੈ। ਆਹ ਜਿਹੜੀ ਤੁਸੀਂ ਬਾਲਟੀ ਖੂਹ ਦੇ ਵਿੱਚ ਬਹਾ ਰਹੇ ਹੋ, ਇਹ ਤਾਂ ਭਾਵੇਂ ਸਾਰੀ ਜ਼ਿੰਦਗੀ ਤੁਸੀਂ ਬਹਾਈ ਚੱਲੋ, ਇਹਦੇ ਨਾਲ ਪਾਣੀ ਬਾਹਰ ਨਹੀਂ ਆਉਣਾ, ਇਹ ਭਰਨੀ ਨਹੀਂ ਹੈ। ਕਿਉਂ ਨਹੀਂ ਭਰਨੀ? ਇਹਦਾ ਤਾਂ ਥੱਲਾ ਟੁੱਟਿਆ ਹੋਇਆ ਹੈ। ਮਹਾਤਮਾ ਜੀ ਵੇਖੋ ਤਾਂ ਸਹੀ, ਜਿਹੜੀ ਬਾਲਟੀ ਤੁਸੀਂ ਖੂਹ ਚ ਵਹਾਈ ਜਾਂਦੇ ਹੋ, ਇਹਦਾ ਥੱਲਾ ਟੁੱਟਿਆ ਹੋਇਆ। ਮਹਾਤਮਾ ਕਹਿਣ ਲੱਗੇ, ਰਾਜਨ ਤੈਨੂੰ ਬੋਲਣਾ ਮਨਾ ਕੀਤਾ ਸੀ, ਪਰ ਜੋ ਕੁਝ ਤੂੰ ਬੋਲਦਾ ਪਿਆ ਇਹ ਤਾਂ ਤੂੰ ਨਵਾਂ ਹੋਰ ਸਵਾਲ ਖੜਾ ਕਰ ਲਿਆ, ਪਰ ਹਾਂ ਜੋ ਤੂੰ ਕਹਿ ਦਿੱਤਾ ਇਹਦੇ ਨਾਲ ਹੀ ਤੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ। ਰਾਜਨ ਤੈਂ ਇਹ ਵੇਖ ਲਿਆ ਸਾਡੇ ਵੱਲ, ਤੂੰ ਇਹ ਗੱਲ ਸਮਝ ਗਿਆ ਵੀ ਸਾਰੀ ਜ਼ਿੰਦਗੀ ਭਾਵੇਂ ਬਾਲਟੀ ਮੈਂ ਖੂਹ ਚ ਵਹਾਈ ਜਾਵਾਂ, ਪਰ ਇਹ ਬਾਲਟੀ ਦਾ ਥੱਲਾ ਟੁੱਟਿਆ ਹੋਇਆ, ਇਹਨੇ ਕਦੇ ਭਰਨਾ ਨਹੀਂ ਹੈ। ਰਾਜਨ ਬਸ ਇਹੋ ਹੀ ਉੱਤਰ ਹੈ, ਤੇਰਾ ਵੀ ਸੰਤੋਖ ਰੂਪੀ ਥੱਲਾ ਟੁੱਟਿਆ ਹੋਇਆ, ਤੇਰੇ ਹਿਰਦੇ ਰੂਪ ਭਾਂਡੇ ਦਾ। ਜ਼ੁਲਮ ਦੀ ਬਾਲਟੀ ਸਾਰੀ ਜ਼ਿੰਦਗੀ ਭਾਵੇਂ ਤੂੰ ਵਹਾਈ ਜਾ, ਆ ਮੈਂ ਤਾਂ ਦਸ ਕੁ ਵਾਰ ਬਾਲਟੀ ਖੂਹ ਚ ਵਹਾਈ ਆ, ਰਾਜਨ ਤੈਂ ਮੇਰੇ ਵੱਲ ਤਾਂ ਵੇਖ ਲਿਆ ਤੇ ਕਹਿ ਵੀ ਦਿੱਤਾ, ਤੂੰ ਸਮਝ ਵੀ ਗਿਆ ਵੀ ਇਹ ਬਾਲਟੀ ਭਰਨੀ ਨੀ ਜ਼ਿੰਦਗੀ। ਪਰ ਰਾਜਨ ਜ਼ੁਲਮ ਦੀ ਬਾਲਟੀ ਕਿੰਨੇ ਵਾਰ ਵਹਾਈ ਹੁਣ ਤੱਕ? ਤੈਂ ਨਾ ਥੋਕਿਆ ਵੀ ਉਦੋਂ ਤੱਕ ਨਾ ਸੋਚਿਆ ਵੀ ਮੇਰਾ ਸੰਤੋਖ ਰੂਪ ਥੱਲਾ ਹੈ ਨੀ ਟੁੱਟਿਆ ਤੇ ਮੈਂ ਹੁਣ ਤੱਕ ਨੀ ਰੱਜਿਆ, ਤੇ ਹੁਣ ਤਾਂ ਤੂੰ ਸਾਡੇ ਕੋਲ ਆ ਗਿਆ। ਪਰ ਰਾਜਨ ਇਹੋ ਹੀ ਤੇਰੇ ਪ੍ਰਸ਼ਨ ਦਾ ਉੱਤਰ ਹੈ, ਸੰਤੋਖ ਤੋਂ ਬਿਨਾਂ ਰੱਜ ਨਹੀਂ ਆਉਣਾ। ਮੇਰੇ ਗੁਰਦੇਵ ਦਾ ਪਾਵਨ ਵਚਨ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸੇ ਲਈ ਹਜ਼ੂਰ ਨੇ ਆਰੰਭ ਵਿੱਚ ਇੱਥੇ ਕਿਹਾ ਹੈ, ਸਹਿ ਸਖਟੇ ਲੱਖ ਕੋ ਉਠ ਧਾਵੈ, ਤਿਰਪਤ ਨ ਆਵੈ ਮਾਇਆ ਪਾਸ਼ੈ ਪਾਵੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨਾ ਕੁਝ ਮਰਜ਼ੀ ਪ੍ਰਾਪਤ ਕਰ ਲਵੇ ਸੰਸਾਰ ਦੇ ਤੌਰ ਦੇ ਉੱਤੇ, ਨਾ ਕਿਸੇ ਨੂੰ ਰੱਜ ਆਇਆ ਤੇ ਨਾ ਹੀ ਰੱਜ ਆਉਣਾ, ਤੇ ਰੱਜ ਕਿਵੇਂ ਆਵੇਗਾ? ਤ੍ਰਿਪਤ ਭਈ ਸੱਚ ਭੋਜਨ ਖਾਇਆ। ਜੇ ਰੱਜ ਆਉਣਾ ਤਾਂ ਭਾਈ ਨਾਮ ਰੂਪ ਸੱਚੇ ਭੋਜਨ ਦੇ ਨਾਲ ਖਾਣ ਵੱਲੋਂ ਰੱਜ ਆਉਣਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰਦੇਵ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਵਚਨ ਹਨ। ਮਹਾਰਾਜ ਕਹਿੰਦੇ, ਭਾਈ ਅਸਾਂ ਨੇ ਨਾਮ ਰੂਪ ਭੋਜਨ ਖਾਧਾ ਹੈ, ਜਿਤ ਖਾਧਾ ਹੈ ਹਮ ਤ੍ਰਿਪਤ ਭਈ। ਮਹਾਰਾਜ ਕਹਿੰਦੇ, ਅਸੀਂ ਰੱਜ ਗਏ ਹਾਂ, ਹੁਣ ਹੋਰ ਕੁਝ ਖਾਣ ਦੀ ਸਾਨੂੰ ਲੋੜ ਹੀ ਨਹੀਂ ਪਈ। ਮਹਾਰਾਜ ਕਹਿੰਦੇ, ਨਾਮ ਰੂਪੀ ਭੋਜਨ ਐਸਾ ਖਾਧਾ ਹੈ, ਜਿਤ ਖਾਧਾ ਹਮ ਤ੍ਰਿਪਤ ਭਈ, ਤ੍ਰਿਪਤੀ ਹੋ ਆਈ ਹੈ। ਮਹਾਰਾਜ ਕਹਿੰਦੇ, ਭਾਈ ਇਹ ਐਸਾ ਭੋਜਨ ਹੈ ਜਿਹਦੇ ਖਾਣ ਦੇ ਨਾਲ ਸਦਾ ਲਈ ਤ੍ਰਿਪਤੀ ਆਉਂਦੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਿਨ੍ਹਾਂ ਨੇ ਨਾਮ ਰੂਪੀ ਭੋਜਨ ਖਾਧਾ ਉਹ ਬਿਲਕੁਲ ਸੱਚਮੁੱਚ ਉਹ ਰੱਜ ਗਏ ਨੇ। ਭੁੱਖੇ ਕੋ ਦੇਵਤ ਆਧਾਰ, ਸੁਖਮਨੀ ਸਾਹਿਬ ਜੀ ਦੇ ਅੰਦਰ ਪੰਗਤੀ ਹੈ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਆਪ ਸੰਗਤਾਂ ਨੇ ਬਹੁਤ ਸਾਰਿਆਂ ਨੇ ਪੜ੍ਹਿਆ ਹੋਣਾ ਜੀਵਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ, ਸੇ ਕਨੇਹਿਆ ਉਹ ਜੀਵਨ ਪ੍ਰਸੰਗ ਦਾ ਨਾਮ ਹੈ ਉਸ ਪੁਸਤਕ ਦਾ, ਸ਼ਾਇਦ 195 ਪੰਨੇ ਦੇ ਉੱਤੇ ਉਹਦੇ ਇਹ ਪ੍ਰਸੰਗ ਹੈ। ਇੱਕ ਦਿਨ ਕਹਿੰਦੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਉਹ ਕਰ ਰਹੇ ਸਨ ਮਹਾਂਪੁਰਖ, ਕਰਦਿਆਂ ਕਰਦਿਆਂ ਕਹਿੰਦੇ ਇਹ ਪਾਵਨ ਪੰਗਤੀ ਜਦੋਂ ਸਾਹਮਣੇ ਆਈ, ਵਿਚਾਰ ਵਿਚਾਰ ਕੇ ਕਰ ਰਹੇ ਸਨ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਵਾਰ ਵਾਰ ਉਸ ਪੰਗਤੀ ਨੂੰ ਪੜ੍ਹੀ ਜਾਂਦੇ ਨੇ ਤੇ ਅਰਥਾਂ ਨੂੰ ਵਿਚਾਰਦੇ ਨੇ, ਵਾਹਿਗੁਰੂ ਦੀ ਸਿਫਤ ਸਲਾਘਾ ਵਿੱਚ ਭਿੱਜ ਗਏ ਵੀ ਧੰਨ ਵਾਹਿਗੁਰੂ, ਤੇਰਾ ਨਾਮ ਗੁਰਦਿਆਂ ਨੂੰ ਜੀਵਨ ਦਾਨ ਦੇਣ ਵਾਲਾ, ਧੰਨ ਵਾਹਿਗੁਰੂ ਤੇਰਾ ਨਾਮ ਜਿਹੜਾ ਭੁੱਖੇ ਕੋ ਦੇਵਤ ਆਧਾਰ, ਭੁੱਖਿਆਂ ਨੂੰ ਤ੍ਰਿਪਤ ਕਰ ਦੇਣ ਵਾਲਾ, ਤੇਰਾ ਨਾਮ ਮੁੜ ਭੁੱਖ ਲੱਗਣੀ ਨਹੀਂ ਦਿੰਦਾ। ਸੱਚ ਹੈ ਵਾਹਿਗੁਰੂ, ਕਿੰਨੇ ਰੱਬ ਦੇ ਪਿਆਰਿਆਂ ਦੇ ਜੀਵਨ ਜਦੋਂ ਪੜ੍ਹਦੇ ਹਾਂ ਵੀ ਉਹ ਨਾਮ ਆਸਰੇ ਤੇ ਜੀਂਦੇ ਸਨ, ਕਿਉਂਕਿ ਗੁਰਬਾਣੀ ਦਾ ਪ੍ਰਮਾਣ ਹੈ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਹੈ, ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ, ਜੇ ਸਤਿਗੁਰ ਪੂਰਾ ਉਹਨਾਂ ਦਾ ਨਾਮ ਹੀ ਆਹਾਰ ਬਣ ਜਾਂਦਾ ਹੈ। ਇਹ ਕਹਿੰਦੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਪਣੇ ਪ੍ਰੇਮੀਆਂ ਨੂੰ, ਸ਼ਰਧਾਲੂਆਂ ਨੂੰ, ਯਾਨੀ ਸਰਜੀਤ ਸਿੰਘ ਉਹਦਾ ਨਾਮ ਲਿਖਿਆ, ਉਹਨੂੰ ਕਹਿ ਦਿੱਤਾ ਵੀ ਭਾਈ ਕੁਝ ਚਿਰ ਮੈਂ ਹੁਣ ਜਾਪ ਸਿਮਰਨ ਅਭਿਆਸ ਕਰਨਾ ਵੱਖਰੇ ਰਹਿ ਕਰਕੇ, ਤੁਸਾਂ ਬਸ ਮੇਰੇ ਛਕਣ ਲਈ ਕੁਝ ਨਹੀਂ ਲੈ ਕੇ ਆਉਣਾ। ਮੈਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਜੋ ਗੁਰੂ ਜੀ ਨੇ ਕਿਹਾ ਭੁੱਖੇ ਕੋ ਦੇਵਤ ਆਧਾਰ, ਜੋ ਸਤਿਗੁਰੂ ਦਾ ਪਾਵਨ ਪ੍ਰਮਾਣ ਵੀ ਹੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਸ਼ਾਰ, ਜਿਨ੍ਹਾਂ ਦਾ ਐਸਾ ਜੀਵਨ ਆ ਨਾ ਜਿਹੜੇ ਆਠ ਪਹਿਰ ਨਿਗਟ ਕਰ ਜਾਂਦਾ ਹੈ, ਪ੍ਰਭ ਕੀ ਆਗਿਆ ਮਿੱਠਾ ਕਰਕੇ ਮੰਨਣ ਵਾਲੇ ਨੇ, ਉਹਨਾਂ ਦਾ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਸ਼ਾਰ, ਇੱਕ ਨਾਮ ਹੀ ਆਧਾਰ ਬਣ ਜਾਂਦਾ ਉੱਥੇ। ਇਹ ਮੈਂ ਅਜਵਾ ਕੇ ਜੀਵਨ ਤੌਰ ਤੇ ਅਮਲੀ ਰੂਪ ਵਿੱਚ ਵੇਖਣਾ, ਪਰ ਜੇ ਤਾਂ ਮੇਰਾ ਕਦੇ ਸਰੀਰ ਸ਼ਾਂਤ ਹੋ ਗਿਆ ਤੇ ਸੰਸਕਾਰ ਕਰ ਦਿਓ, ਜੇ ਜਿੰਦਾ ਰਿਹਾ ਤਾਂ ਠੀਕ ਹੈ, ਪਰ ਮੇਰੇ ਛਕਣ ਲਈ ਤੁਸਾਂ ਨੇ ਕੁਝ ਨਹੀਂ ਲੈ ਕੇ ਆਵਣਾ। ਹਰ ਰੋਜ਼ 1:30 ਵਜੇ ਉੱਠਦੇ, ਕਹਿੰਦੇ ਇਸ਼ਨਾਨ ਕਰਦੇ, ਹਰ ਰੋਜ਼ ਦਾ ਨਿਤਨੇਮ ਕਰਕੇ, ਫਿਰ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਵਿਚਾਰ ਵਿਚਾਰ ਕੇ ਰਸ ਲੈ ਕੇ ਕਰਦੇ, ਫਿਰ ਕੁਝ ਚਿਰ ਬਾਹਰ ਨਿਕਲ ਕੇ ਟਹਿਲਦੇ ਥੋੜਾ ਜਿਹਾ, ਤੇ ਫਿਰ ਸਿਮਰਨ ਵਿੱਚ ਗੁਰਮੰਤਰ ਦੇ ਅਭਿਆਸ ਵਿੱਚ ਜੁੜ ਜਾਂਦੇ ਸਨ। ਇਸ ਤਰ੍ਹਾਂ ਹੀ ਕਿੰਨੇ ਦਿਨ, 1.5-1.5 ਮਹੀਨੇ ਤੱਕ ਉਹਨਾਂ ਨੇ ਇਹ ਕੁਰਕੇ ਕਰਕੇ ਕਹਿੰਦੇ ਅਮਲੀ ਤੌਰ ਤੇ ਅਜਵਾ ਕੇ ਵੇਖਿਆ। ਇਹ ਉਹਨਾਂ ਦੇ ਜੀਵਨ ਪ੍ਰਸੰਗ ਵਿੱਚ ਇਹ ਗਾਥਾ ਆਉਂਦੀ ਆ। ਇਸ ਵਾਸਤੇ ਹੋਰ ਵੀ ਗੁਰੂ ਦੀਆਂ ਬੜੀਆਂ ਰਹਿਮਤਾਂ ਕਹਿੰਦੇ ਵਰਤੀਆਂ, ਇਹ ਸੱਚ ਹੈ, ਪਰ ਗੁਰਸੰਗਤ ਜੀ ਗੁਰਮਤ ਵਿੱਚ ਐਸਾ ਵੀ ਹੁਕਮ ਨਹੀਂ ਹੈ ਵੀ ਅਸੀਂ ਹੱਠ ਕਰਕੇ ਕੁਝ ਖਾਣਾ ਛੱਡ ਦੇਣਾ। ਹਾਂ, ਗੁਰੂ ਕਿਰਪਾ ਕਰ ਦੇਵੇ ਸਾਡੀ ਅਵਸਥਾ ਹੀ ਐਸੀ ਬਣ ਜਾਵੇ, ਉੱਥੇ ਨਾਮ ਹੀ ਸਾਡੀ ਆਧਾਰ, ਉਹ ਤਾਂ ਖੁਰਾਕ ਖੁਰਾਕ ਐਸੀ ਬਣ ਜਾਵੇ। ਕਿਉਂਕਿ ਜ਼ਿੰਦਗੀ ਦਾ ਜੀਵਨ ਦੋ ਤਰ੍ਹਾਂ ਦਾ ਹੈ, ਇੱਕ ਤਾਂ ਹੈ ਆਤਮਿਕ ਤੌਰ ਦੇ ਉੱਤੇ ਜਿਉਣਾ, ਇੱਕ ਹੈ ਸੰਸਾਰਕ ਤੌਰ ਦੇ ਉੱਤੇ ਜ਼ਿੰਦਗੀ। ਜਿਹੜੀ ਆਤਮਿਕ ਤੌਰ ਦੇ ਉੱਤੇ ਜ਼ਿੰਦਗੀ ਹੈ ਨਾ, ਜਦੋਂ ਅੱਗੇ ਤੋਂ ਅੱਗੇ ਅਵਸਥਾ ਪਹੁੰਚਦੀ ਆ, ਹਰ ਟਾਈਮ ਸਿਮਰਨ ਅਭਿਆਸੀ ਜਿਹੜੇ ਨੇ ਸਿਮਰਨ ਦੇ ਵਿੱਚ ਜੁਟੇ ਹੋਏ, ਉਹਨਾਂ ਦੀ ਅਵਸਥਾ ਉੱਥੇ ਐਸੀ ਬਣ ਜਾਂਦੀ ਆ, ਕਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ। ਉਹ ਤਾਂ ਜਿਹੜੇ ਅਭਿਆਸੀ ਨੇ ਉਹੀ ਜਾਣਦੇ ਨੇ, ਅਸੀਂ ਤਾਂ ਕਲੀਆਂ ਗਾਥਾ ਕਹਿ ਕੇ ਸੁਣਾਵਣ ਵਾਲੇ ਹਾਂ, ਪਰ ਗੁਰੂ ਕਿਰਪਾ ਕਰ ਦੇਵੇ ਜੀ ਤੇ ਗੁਰੂ ਕਿਰਪਾ ਕਰ ਦਿੰਦਾ, ਜਿਹਦੀ ਅਵਸਥਾ ਐਸੀ ਬਣ ਜਾਂਦੀ ਆ, ਫਿਰ ਤਿੱਥੇ ਊਂਗ ਨਾ ਭੁੱਖ ਹੈ, ਉੱਥੇ ਨਾ ਹੀ ਨੀਂਦ ਨਾ ਉੱਥੇ ਭੁੱਖ, ਉਹ ਅਵਸਥਾ ਐਸੀ ਬਣ ਜਾਂਦੀ ਆ। ਐਸੇ ਪ੍ਰਭੂ ਪਿਆਰਿਆਂ ਦੇ ਬਹੁਤ ਸਾਰੇ ਜੀਵਨਾਂ ਵਿੱਚ ਪ੍ਰਸੰਗ ਆਉਂਦੇ ਨੇ, ਇਹੋ ਹੀ ਕਾਰਨ ਸੀ। ਇਹ ਤਾਂ ਅਸੀਂ ਆਮ ਮਹਾਂਪੁਰਖਾਂ ਦੇ ਜੀਵਨ ਪੜ੍ਹਦੇ ਹਾਂ, ਜਦੋਂ ਖਾਲਸੇ ਦਾ ਇਤਿਹਾਸ ਪੜ੍ਹਦੇ ਹਾਂ, ਗੁਰਸੰਗਤ ਜੀ ਕਿੰਨੇ ਕਿੰਨੇ ਮਹੀਨੇ ਭੁੱਖਿਆਂ ਨੇ ਕੱਟਣੇ, ਉਹ ਨਾਮ ਦਾ ਹੀ ਆਧਾਰ ਸੀ ਨਾ, ਨਾਮ ਦਾ ਹੀ ਆਸਰਾ ਸੀ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਪੜ੍ਹ ਕੇ ਦੇਖੋ, 17-17 ਦਿਨ ਖੁੱਡਾਂ ਦੇ ਵਿੱਚ, ਡੂੰਘੀਆਂ ਗੁਫਾਵਾਂ ਦੇ ਵਿੱਚ, ਦੁਸ਼ਮਣਾਂ ਦਾ ਖੀਆ ਨਹੀਂ ਪੈਂਦਾ ਵੀ ਉਹ ਖੱਡ ਦੇ ਵਿੱਚ ਵੜ ਜਾਣ। ਇਹ ਤਾਂ ਆਉਂਦਾ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਵੀ ਬਾਹਰੋਂ ਅੱਗ ਵਿੱਚ ਸਿੱਟ ਕੇ ਧੂੰਆਂ ਕਰ ਦਿੱਤਾ ਵੀ ਇਹਨਾਂ ਨੂੰ ਤੰਗ ਕਰ ਦੇਈਏ, ਪਰ ਸਿੰਘਾਂ ਦਾ ਪ੍ਰਭਾਵ ਵੀ ਐਸਾ ਸੀ, ਵਿੱਚ ਵੜਨ ਦਾ ਕੋਈ ਯਤਨ ਨਹੀਂ ਸੀ ਕਰ ਸਕਦਾ, ਤੇ ਉਹ ਕਿਸ ਆਸਰੇ ਤੇ ਜਿਉਏ, ਉਹ ਨਾਮ ਆਸਰੇ ਦੇ ਉੱਤੇ। ਬੇਅੰਤ ਗੁਰੂ ਖਾਲਸੇ ਦੇ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਉਹਨਾਂ ਦਾ ਨਾਮ ਆਧਾਰ ਸੀਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਭਾਈ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਰੂਪੀ ਭੋਜਨ ਖਾ ਕੇ ਤ੍ਰਿਪਤੀ ਪ੍ਰਾਪਤ ਹੋ ਗਈ ਹੈ। ਉਹ ਕਿਸ ਤਰ੍ਹਾਂ ਨਾਮ ਰੂਪੀ ਭੋਜਨ ਖਾਧਾ ਹੈ?
ਮਨ ਤਨ ਰਸਨਾ ਨਾਮ ਧਿਆਇਆ,
ਨੇ ਅੱਗੇ ਪੰਕਤੀ ਚ ਇਹ ਦੱਸਿਆ, ਮਨ ਤਨ ਰਸਨਾ ਨਾਮ ਧਿਆਇਆ। ਭਾਈ ਮਨ ਕਰਕੇ ਵੀ ਤਨ ਕਰਕੇ ਵੀ, ਆਮ ਟੀਕਾਕਾਰਾਂ ਵਿਦਵਾਨਾਂ ਨੇ ਇਸ ਤਰ੍ਹਾਂ ਇਹ ਪੰਕਤੀ ਦਾ ਅਰਥ ਕੀਤਾ ਵੀ ਮਨ ਕਰਕੇ, ਤਨ ਦਾ ਅਰਥ ਇੱਥੇ ਹਿਰਦਾ ਲਾਇਆ ਵੀ ਹਿਰਦੇ ਦੇ ਵਿੱਚ ਨਾਮ ਧਿਆਇਆ, ਇਹ ਵੀ ਹੈ। ਪਰ ਅਸਲ ਚ ਜਦੋਂ ਅਸੀਂ ਬਹੁਤ ਸੰਖੇਪ ਸੂਖਮ ਰੂਪ ਵਿੱਚ ਇਸ ਪਾਵਨ ਪੰਕਤੀ ਦੀ ਵਿਚਾਰ ਵਿੱਚ ਅਸੀਂ ਲੱਗਾਂਗੇ, ਤਾਂ ਇਹ ਨਿਸ਼ਚੈ ਹੋਵੇਗਾ ਮਨ ਤਨ ਰਸਨਾ ਨਾਮ ਧਿਆਇਆ। ਜੇ ਅਸੀਂ ਤਨ ਦਾ ਸਰੀਰ ਦਾ ਹਿਰਦਾ ਲਾ ਲਾਂਗੇ, ਤੇ ਫਿਰ ਰਸਨਾ ਵੀ ਸਰੀਰ ਵਿੱਚ ਹੀ ਆਉਂਦੀ ਆ ਨਾ। ਮਨ ਤਨ ਰਸਨਾ ਨਾਮ ਧਿਆਇਆ, ਗੱਲ ਤਾਂ ਇਹ ਆ, ਸਰੀਰ ਕਰਕੇ ਤਾਂ ਅਸੀਂ ਸੰਗਤ ਵਿੱਚ ਬੈਠੇ ਹਾਂ। ਜਦੋਂ ਅੰਮ੍ਰਿਤ ਵੇਲੇ ਕੋਈ ਨਿਤਨੇਮ ਕਰਦਾ ਹੈ, ਕੋਈ ਸਿਮਰਨ ਕਰਦਾ, ਸਰੀਰ ਕਰਕੇ ਤਾਂ ਬੈਠਾ ਹੈ। ਜੇ ਸਰੀਰ ਕਰਕੇ ਵੀ ਅਸੀਂ ਕਦੇ ਇੱਧਰ ਨੂੰ ਪਾਸਾ ਮਾਰ ਲਿਆ, ਕਦੇ ਇੱਧਰ ਨੂੰ ਮਾਸਾ ਮਾਰ ਲਿਆ, ਉਹ ਸਹੀ ਤੌਰ ਦੇ ਉੱਤੇ ਬੈਠੇ ਨਹੀਂ ਹਾਂ। ਸਰੀਰ ਦੀ ਵੀ ਹਾਜ਼ਰੀ ਤਾਂ ਹੈ, ਸਾਵਧਾਨ ਇਕਾਗਰ ਚੀਤਵਾਰੀ ਚੌਂਕੜਾ ਮਾਰ ਕੇ, ਜਿਹੜਾ ਗੁਰੂ ਪਾਤਸ਼ਾਹ ਨੇ ਦੱਸਿਆ ਗੁਰਮਤ ਦੇ ਵਿੱਚ ਜਿਵੇਂ ਸੰਗਤ ਦੇ ਵਿੱਚ ਬੈਠਣਾ ਹੈ ਨਾ, ਚੌਂਕੜਾ ਮਾਰ ਕੇ ਸਾਵਧਾਨ ਹੋ ਕਰਕੇ ਸਿੱਧੇ ਹੋ ਕੇ ਬੈਠਣ ਦਾ, ਇਹ ਗੁਰਮਤ ਦਾ ਬੈਠਣਾ ਹੈ ਅਸਲ। ਤੇ ਫਿਰ ਮਨ ਵੀ ਇਕਾਗਰ ਹੋਵੇ, ਜਿਵੇਂ ਕੱਲ ਸ਼ਾਇਦ ਪਤਾ ਨਹੀਂ ਪਰਸੋਂ ਸਿੰਘ ਸਾਹਿਬ ਜੀ ਨੇ ਤੁਹਾਨੂੰ ਸੁਲਤਾਨਪੁਰ ਦੀ ਗੁਰੂ ਪਾਤਸ਼ਾਹ ਦੀ ਸਾਖੀ ਸੰਖੇਪ ਰੂਪ ਵਿੱਚ ਸੁਣਾਈ ਸੀ ਵੀ ਉੱਥੇ ਮੇਰੇ ਪਾਤਸ਼ਾਹ ਨੂੰ ਨਿਵਾਜ਼ ਪੜ੍ਹਨ ਵਾਸਤੇ ਨਵਾਬ ਤੇ ਕਾਜ਼ੀ ਲੈ ਗਏ ਸਨ। ਹਜ਼ੂਰ ਨੇ ਦੱਸ ਦਿੱਤਾ ਸੀ ਬਾਦਸ਼ਾਹ ਉਸ ਨੂੰ ਨਵਾਬ ਨੂੰ ਵੀ ਤੇਰਾ ਘੋੜੇ ਖਰੀਦਣ ਵਿੱਚ ਮਨ ਹੈ, ਤੇ ਕਾਜ਼ੀ ਨੂੰ ਦੱਸ ਦਿੱਤਾ ਸੀ ਵੀ ਤੇਰਾ ਘਰ ਵਿੱਚ ਹੈ, ਵਿਸ਼ੇਰੀ ਕਿਤੇ ਟੋਏ ਵਿੱਚ ਨਾ ਗਿਰ ਜਾਵੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਾਜ਼ੀ ਨੇ ਕਹਿ ਦਿੱਤਾ ਸੀ ਨਾ ਵੀ ਤੁਸੀਂ ਬੈਠੇ ਕਿਉਂ ਆ। ਪੜ੍ਹ ਨਵਾਜ਼ ਕਾਜ਼ੀ ਪੁਨ ਕਹਾ ਨਾਨਕ ਸ਼ਾਹ ਬੈਠ ਕਿਉਂ ਰਹਾ, ਤੁਸੀਂ ਕਿਉਂ ਬੈਠੇ ਹੋ ਤੇ ਸਾਡੇ ਨਾਲ ਨਵਾਜ਼ ਪੜ੍ਹਨ ਲਈ ਤੁਸੀਂ ਆਏ ਸੀ, ਇੱਥੇ ਇੱਥੇ ਕਿਉਂ ਬੈਠੇ ਹੋ? ਪਰ ਮੇਰੇ ਗੁਰਦੇਵ ਗੁਰੂ ਨਾਨਕ ਨੇ ਅੱਗੋਂ ਹੁਕਮ ਕੀਤਾ ਸੀ, ਮੇਰੇ ਪਾਤਸ਼ਾਹ ਕਹਿਣ ਲੱਗੇ ਕਾਜ਼ੀ ਮਨ ਤੋਂ ਬਲਾਵਗਾ ਦੁਨੀ ਕੇ ਕਾਰ ਹਮ ਕੇ ਸੰਗ ਨਿਵਾਜ਼ ਗੁਜ਼ਾਰੈ। ਠੀਕ ਆ, ਸਰੀਰ ਕਰਕੇ ਤੂੰ ਇੱਥੇ ਮਸਜਿਦ ਵਿੱਚ ਹੈ, ਸਰੀਰ ਕਰਕੇ ਤੂੰ ਸਜਦਾ ਵੀ ਕੀਤਾ, ਪਰ ਮਨ ਕਰਕੇ ਤੈਂ ਕੁਝ ਨਹੀਂ ਕੀਤਾ ਹੈ। ਮਨ ਤੋਂ ਲਾਗਾ ਦੁਨੀ ਕੇ ਕਾਰ ਹਮ ਕੇ ਸੰਗ ਨਿਵਾਜ਼ ਗੁਜ਼ਾਰੈ, ਅਸੀਂ ਕਿਹਦੇ ਨਾਲ ਨਵਾਜ਼ ਪੜ੍ਹਦੇ? ਜੇ ਤੂੰ ਮਨ ਕਰਕੇ ਨਵਾਜ਼ ਪੜ੍ਹਦਾ ਫਿਰ ਸਮਝ ਦੇ। ਕਹਿਣ ਲੱਗਿਆ ਮਨ ਮੇਰਾ ਇੱਥੇ ਸੀ, ਤੋ ਮੇਰੇ ਗੁਰਦੇਵ ਨੇ ਦੱਸ ਦਿੱਤਾ ਸੀ ਤੇਰਾ ਮਨ ਘਰ ਵਿੱਚ ਸੀ। ਬਾਦਸ਼ਾਹ ਉਹ ਕਹਿਣ ਲੱਗਿਆ, ਨਵਾਬ ਕਹਿੰਦਾ ਮੇਰੇ ਨਾਲ ਪੜ੍ਹਦੇ ਜੀ, ਮੈਂ ਇੱਥੇ ਸੀ। ਮਾਰੇ ਕਹਿੰਦੇ ਤੇਰਾ ਮਨ ਸੀ ਭਾਈ, ਤੂੰ ਉਹ ਖਰੀਦਤ ਘੋੜੇ, ਮਾਰੇ ਕਹਿੰਦੇ ਤੂੰ ਕਾਬਲ ਵਿੱਚ ਘੋੜੇ ਖਰੀਦਦਾ ਪਿਆ ਸੀ, ਤੂੰ ਇੱਥੇ ਕਿੱਥੇ ਸੀਗਾ? ਇਹੋ ਹੀ ਕੁਝ ਹੈ ਮੇਰੇ ਸਤਿਗੁਰੂ ਜੀ ਇੱਥੇ ਕਹਿੰਦੇ ਭਾਈ, ਜਿਹੜਾ ਭੋਜਨ ਛਕਿਆ ਨਾ ਨਾਮ ਸੱਚਾ ਭੋਜਨ, ਉਹ ਕਿਵੇਂ ਛਕਿਆ ਗਾ? ਮਨ ਧਨ ਰਸਨਾ ਨਾਮ ਧਿਆਇਆ। ਉਹ ਤਨ ਸਰੀਰ ਕਰਕੇ ਵੀ ਸਾਵਧਾਨੀ, ਮਨ ਕਰਕੇ ਵੀ ਇਕਾਗਰ ਹੋ ਕਰਕੇ, ਤੇ ਰਸਨਾ ਦੇ ਨਾਲ ਵਾਹਿਗੁਰੂ ਨੂੰ ਜਪਿਆ, ਰਸਨਾ ਕਰਕੇ ਵਾਹਿਗੁਰੂ ਨੂੰ ਜਪਣਾ ਕੀਤਾ। ਸਾਸ ਸਾਸ ਸਿਮਰੋ ਗੋਬਿੰਦ, ਮਾਨੇ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ। ਕਿਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ, ਗੁਰ ਕਾ ਬਚਨ ਵਸੈ ਜੀ ਨਾਲੇ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਦ ਗਾਇਨ, ਸਾਂਤ ਸਹਿਜ ਰਸਮਨ ਉਪਜੋ ਸਗਲੇ ਦੁੱਖ ਪਲਾਇਨ। ਜਦੋਂ ਇਹ ਕਿਰਪਾ ਹੋ ਜਾਵੇਗੀ, ਇਸ ਰੂਪ ਵਿੱਚ ਭੋਜਨ ਛਕਿਆ ਜਾਵੇਗਾ, ਫੇਰ ਤ੍ਰਿਪਤੀ ਹੋਵੇਗੀ। ਅਸੀਂ ਨਿਤਨੇਮ ਤਾਂ ਹਰ ਰੋਜ਼ ਕਰਦੇ ਹਾਂ, ਗੁਰੂ ਕੀ ਬਾਣੀ ਹਰ ਰੋਜ਼ ਪੜ੍ਹਦੇ ਹਾਂ, ਪਰ ਸਾਨੂੰ ਤ੍ਰਿਪਤੀ ਕਿਉਂ ਨਹੀਂ ਆਉਂਦੀ? ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਜਿਹੜੇ ਮਨ ਧਨ ਰਸਨਾ ਨਾਮ ਧਿਆਇਆ, ਜਿਹੜੇ ਸਿਮਰਦੇ ਨੇ ਇਸ ਤਰ੍ਹਾਂ, ਉਹਨਾਂ ਨੂੰ ਤ੍ਰਿਪਤੀ ਹੈ। ਸੱਚਮੁੱਚ ਉਹ ਬਹੁਤਾ ਡਫਾਂਗ ਨਹੀਂ ਫਲਾਰਦੇ ਹਨ, ਉਹ ਨਹੀਂ, ਕਿਉਂਕਿ ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰਵ ਹੰਡੀਐ। ਉਹ ਇਸ ਕਰਕੇ ਜਦੋਂ ਇੱਥੇ ਸੰਸਾਰ 'ਚ ਸਦਾ ਲਈ ਰਹਿਣਾ ਹੀ ਨਹੀਂ, ਕਿਸ ਲਈ ਬਹੁਤੀ ਇਕੱਤਰਤਾ? ਉਹ ਆਪਣੇ ਜੀਵਨ ਦੇ ਨਿਰਵਾਹ ਲਈ ਤਾਂ ਸਭ ਕੁਝ ਕਰਦੇ ਹਨ, ਪਰ ਇਹਨੂੰ ਸਦਾ ਸਥਿਰ ਨਹੀਂ ਸਮਝਦੇ। ਅਸੀਂ ਸੰਸਾਰੀ ਧਨ ਇਕੱਠਾ ਕਰਨ 'ਚ ਲੱਗੇ ਹਾਂ, ਉਹ ਕੀ ਕਰਦੇ ਨੇ? ਉਹ ਕਲੰਗੀ ਧਰ ਦੇ ਹੁਕਮ ਦੀ ਪਾਲਣਾ ਕਰਦੇ ਨੇ, ਸੰਗ੍ਰਹਿ ਕਰੋ ਸਦਾ ਹਰ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਕਾਲ ਜਾਲਨ ਹੈ ਤਗ ਭੇਟੈ, ਕਾਲ ਜਾਲ ਤੇ ਤਾਗੋ। ਉਹ ਐਸਾ ਕੁਝ ਸਿਮਰਨ ਕਰਦੇ ਨੇ, ਨਾਮ ਰੂਪੀ ਧਨ ਹੀ ਉਹ ਸਿਮਰਨ ਕਰਦੇ ਨੇ, ਉਹਦਾ ਹੀ ਧਨ ਦੀ ਇਕੱਤਰਤਾ ਕਰਦੇ ਨੇ। ਜਿਹੜਾ ਧਨ ਮੇਰੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਉਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਮਾਰੇ ਕਹਿੰਦੇ ਇਹ ਅਮੁੱਕ ਖਜ਼ਾਨਾ ਨਾਮ ਰੂਪੀ ਧਨ ਪ੍ਰਭੂ ਦੇ ਪਿਆਰੇ ਉਹ ਇਕੱਤਰ ਕਰਦੇ ਨੇ, ਉਹਦੇ ਨਾਲ ਉਹਨਾਂ ਨੂੰ ਤ੍ਰਿਪਤੀ ਹੋਈ ਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ। ਉਹਨਾਂ ਨੇ ਮਨ ਕਰਕੇ ਵੀ ਸਰੀਰ ਕਰਕੇ ਵੀ ਰਸਨਾ ਦੇ ਨਾਲ ਉਹਨਾਂ ਨੇ ਵਾਹਿਗੁਰੂ ਨੂੰ ਸਿਮਰਿਆ ਹੈ।
ਜੀਵਨਾ ਹਰ ਜੀਵਨਾ,
ਅਸਲ ਜੀਵਨਾ ਦੇ ਵਿੱਚੋਂ ਉਹਨਾਂ ਦਾ ਸੱਚਾ ਜੀਵਨ ਹੈ। ਉਹਨਾਂ ਦਾ ਪਿੱਛੇ ਵੀ ਜੀਵਨ ਸੀ ਸੱਚਾ, ਉਹਨਾਂ ਦਾ ਹੁਣ ਵੀ ਅਸਲ ਜੀਵਨ ਹੈ।
ਜੀਵਨ ਹਰ ਜਪ ਸਾਧ ਸੰਗ,
ਸੱਚਾ ਜੀਵਨ ਹੈ ਜੀਵਨ ਹਰ ਜਪ ਸਾਧ ਸੰਗ, ਜਿਹੜਾ ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਸਿਮਰਨ ਵਿੱਚ ਜਪ ਵਿੱਚ ਜਿਹੜਾ ਜਿਉਣਾ ਹੈ, ਜਿਹੜੀ ਅਸਲ ਇਹ ਜੀਵਨ ਜੁਗਤੀ ਸਿੱਖ ਲੈਣੀ ਹੈ ਸੰਗਤ ਵਿੱਚ ਮਿਲ ਕੇ, ਜਿਹੜਾ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਸੰਗਤ ਤੋਂ ਬਿਨਾਂ ਰਹਿਣਾ ਹੀ ਨਹੀਂ ਹੈ, ਜਿਹੜਾ ਆਪਣੇ ਜੀਵਨ ਦਾ ਅਸਲ ਨਿਸ਼ਾਨਾ ਇਹ ਮਨ ਲੈਣਾ ਹੈ ਵੀ ਅਸਲ ਮਨੁੱਖ ਜਨਮ ਮਿਲੇ ਹੀ ਇਸ ਲਈ ਆ, ਉਸ ਵਿੱਚ ਜਿਹੜਾ ਜੁੱਟ ਜਾਣਾ ਹੈ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ, ਸੰਗਤ ਵਿੱਚ ਮਿਲ ਕੇ ਹਰੀ ਦੇ ਨਾਮ ਨੂੰ ਜਿਹੜਾ ਜਪਣਾ, ਇਹ ਅਸਲ ਸੱਚਾ ਜੀਵਨ ਹੈ।
ਸਲਾਮ
ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਣਕ ਪ੍ਰਕਾਰੀ ਬਸਤਰ ਉਡਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਸੰਸਾਰੀ ਲੋਕ ਬਹੁਤ ਤਰ੍ਹਾਂ ਦੇ ਵਸਤਰ ਪਹਿਨਦੇ ਨੇ, ਆਪਾਂ ਵੇਖਦੇ ਹਾਂ ਸਭ ਕੋਈ ਆਪਾਂ ਨਿੱਤ ਨਵੇਂ ਵਸਤਰ ਰੰਗਾਂ ਰੰਗਾਂ ਦੇ ਤਰ੍ਹਾਂ ਤਰ੍ਹਾਂ ਦੇ। ਪਰ ਇੱਥੇ ਸਤਿਗੁਰੂ ਜੀ ਨੇ ਉਹਨਾਂ ਵਸਤਰਾਂ ਦੀ ਗੱਲ ਨਹੀਂ ਕੀਤੀ, ਮਹਾਰਾਜ ਕਹਿੰਦੇ ਭਾਈ ਅਸਾਂ ਨੇ ਅਣਕ ਪ੍ਰਕਾਰੀ ਵਸਤਰ ਉਡਾਏ, ਬਹੁਤ ਤਰ੍ਹਾਂ ਦੇ ਵਸਤਰ ਉਡਾਏ ਉਡੇ ਨੇ ਪਹਿਨੇ ਹਨ। ਉਹ ਕਿਹੜੇ ਵਸਤਰ ਪਹਿਨੇ ਹਨ?
ਆਨ ਦਿਨ ਕੀਰਤਨ ਹਰ ਗੁਣ ਗਾਏ,
ਦਿਨ ਰਾਤ ਇੱਕ ਰਸ ਹਰੀ ਵਾਹਿਗੁਰੂ ਦੇ ਗੁਣ ਗਾਉਣ ਰੂਪੀ ਕੀਰਤਨ ਵਿੱਚ ਜੁੜਨਾ ਕੀਤਾ, ਵਾਹਿਗੁਰੂ ਦੇ ਜਸ ਕਰਨ ਰੂਪ ਜਿਹੜੇ ਗੁਣ ਗਾਏ ਹਨ। ਇਹ ਮਹਾਰਾਜ ਕਹਿੰਦੇ ਅਸਾਂ ਨੇ ਭਾਈ ਅਨੇਕ ਤਰ੍ਹਾਂ ਦੇ ਵਸਤਰ ਪਹਿਨੇ ਹਨ। ਨਹੀਂ ਤਾਂ ਬਾਹਰਲੀ ਜਿਹੜਾ ਵਿਖਾਵਾ ਵਸਤਰ ਹੈ, ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਅਸਲ ਵਸਤਰ ਠੀਕ ਆ, ਅਸੀਂ ਬਹੁਤ ਤਰ੍ਹਾਂ ਦੇ ਸੋਹਣੇ ਵਸਤਰ ਪਹਿਨ ਕੇ ਸਮਝਦੇ ਹਾਂ ਵੀ ਅਸੀਂ ਸਾਰਾ ਕੁਝ ਆਪਣਾ ਸਰੀਰ ਢੱਕ ਲਿਆ, ਅਸੀਂ ਸੋਹਣੇ ਬਣ ਗਏ ਹਾਂ। ਤੇ ਮੇਰੇ ਸਤਿਗੁਰੂ ਜੀ ਨੇ ਤਾਂ ਬਾਣੀ ਚ ਇੱਥੋਂ ਤੱਕ ਵੀ ਕਹਿ ਦਿੱਤਾ ਭਾਈ ਅਸਲ ਪਹਿਨਣਾ ਤਾਂ ਉਹ ਹੈ ਜਿੱਤ ਫਿਰ ਨੰਗੇ ਨਾ ਹੋਵੇ ਹੈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਗੁਰੂ ਰਾਮਦਾਸ ਜੀ ਬੜਹੰਸ ਕੀ ਵਾਰ ਦੇ ਅੰਦਰ ਇਹ ਪਾਵਨ ਵਚਨ ਕਹੇ ਨੇ। ਮਹਾਰਾਜ ਕਹਿੰਦੇ ਭਾਈ ਅਸਾਂ ਨੇ ਇਹ ਕੁਝ ਪਹਿਨੇ ਆ, ਗੁਰੂ ਮਹਾਰਾਜ ਕਹਿੰਦੇ ਜਿੱਤ ਫਿਰ ਨੰਗੇ ਨਾ ਹੋਵੇ ਹੈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹੋਰ ਪਹਿਨਣ ਦੀ ਉਹ ਪਹਿਨਣਾ ਕਿਹੜਾ ਹੈ? ਉਹ ਸਾਦਗੀ ਵਾਲਾ ਲਿਬਾਸ, ਉਹ ਤਾਂ ਭਗਤ ਜਨਾ ਕਾ ਲੂਗਰਾ, ਉਹ ਤਾਂ ਭਗਤ ਜਨਾ ਦਾ ਜਿਹੜਾ ਫਟਿਆ ਹੋਇਆ ਕੰਬਲੀ ਵੀ ਭਵੇਂ ਹੈ ਨਾ, ਉਹ ਵੀ ਪਹਿਰਨ ਦੇ ਨਾਲ ਫਿਰ ਉਹ ਪੱਤ ਢਕੀ ਜਾਂਦੀ ਆ। ਨਹੀਂ ਤਾਂ ਜਿਹੜੇ ਸਾਕਤ ਸੀ ਉਸ ਰੇਸ਼ਮੀ ਪਹਿਰਤ ਪੱਤ ਖੋਈ, ਉਹ ਤਾਂ ਭਵੇਂ ਰੇਸ਼ਮ ਦੇ ਵਸਤਰ ਪਹਿਨੇ ਵੇ ਹੋਣ, ਜੇ ਸਾਕਤਾਂ ਦਾ ਕੁਸੰਗ ਅਸੀਂ ਧਾਰਨ ਕੀਤਾ ਹੋਇਆ ਫਿਰ ਵੀ ਪੱਤ ਨੀ ਢਕੀ ਜਾਣੀ, ਇੱਜ਼ਤ ਨੀ ਰਹਿਣੀ। ਭਵੇਂ ਸਾਦਗੀ ਵਾਲਾ ਵਸਤਰ ਹੋਵੇ ਪਰ ਨਾਮ ਵਿੱਚ ਜਿਹੜੀ ਰੰਗੀ ਹੋਈ ਰੂਹ ਆ ਨਾ, ਉਹ ਤਾਂ ਉਹ ਫਿਰ ਉਹਦੀ ਮਹਾਨ ਪੱਤ ਹੈ। ਉਹ ਤਾਂ ਮਹਾਰਾਜ ਕਹਿੰਦੇ ਵਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਹਦੇ ਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕੇ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਤਾਂ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਮਹਾਰਾਜ ਕਹਿੰਦੇ ਜਿਹੜਾ ਨਾਮ ਚ ਭਿੱਜਿਆ ਹੋਇਆ, ਭਾਵੇਂ ਉਹਦੀ ਟੁੱਟੀ ਛੱਪੜੀ ਚ ਰਹਿੰਦਾ ਹੋਵੇ, ਸੰਸਾਰਿਕ ਤੌਰ ਤੇ ਰਾਜ ਦੀ ਗੱਲ ਨਹੀਂ ਹੈ। ਵਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਸਾਰੇ ਜਿਹੜੇ ਤਨ ਤੇ ਸਰੀਰ ਤੇ ਪਹਿਨੇ ਹੋਏ ਵਸਤਰ ਨੇ ਉਹ ਵੀ ਭਾਵੇਂ ਫਟੇ ਵੇ ਹੋਣ, ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ, ਦੁਨਿਆਵੀ ਤੌਰ ਤੇ ਕੋਈ ਉੱਚੀ ਜਾਤ ਨਾ ਹੋਵੇ, ਨਾ ਕੋਈ ਬੋਧੀ ਇਸ ਤਰ੍ਹਾਂ ਸੰਸਾਰੀ ਤੌਰ ਤੇ ਪਤ, ਜਾਤ ਨਾ ਪਤ ਨਾ ਕੋਈ ਲੋਕ ਆ ਕੇ ਭਾਵੇਂ ਬਹੁਤਾ ਨਾ ਉਹ ਕਰਦੇ ਹੋਣ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਭਾਵੇਂ ਜੰਗਲ ਦੇ ਅੰਦਰ ਹੀ ਤੁਰਿਆ ਫਿਰਦਾ ਹੋਵੇ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕੋਈ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ, ਜੇ ਮਾਲਕ ਤਰੁੱਠੇ ਪ੍ਰਸੰਨ ਹੋ ਜੇ ਐਸੇ ਰੰਗ ਰਤੜੇ ਪ੍ਰਭੂ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਮਿਲ ਜਾਵੇ ਉਹਦੇ ਨਾਲ ਹੋਰ ਵੀ ਤਰ ਜਾਂਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅਨੇਕ ਤਰ੍ਹਾਂ ਦੇ ਅਸੀਂ ਵਸਤਰ ਇਹੋ ਹੀ ਪਹਿਨੇ ਨੇ ਜਿਹੜਾ ਆਣ ਦਿਨ ਕੀਰਤਨ ਹਰ ਗੁਣ ਗਾਏ। ਇੱਕ ਤਾਂ ਕੀਰਤਨ ਅਸੀਂ ਗੁਰੂ ਕੀ ਹਜ਼ੂਰੀ ਚ ਸਵੇਰੇ ਆਸਾ ਜੀ ਕੀ ਵਾਰ ਦਾ ਕਰਦੇ ਹਾਂ, ਇਹ ਤਾਂ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਦੀ ਕਿਰਪਾ ਹੈ ਨਾ, ਜਿੱਥੇ ਸਭੇ ਥਾਵ ਨਹੀਂ ਤੁਧ ਜਿਹੇ ਆ, ਜਿੱਥੇ ਅੱਠੇ ਪਹਿਰ ਕੀਰਤਨ ਹੁੰਦਾ। ਸਰੀਰਕ ਤੌਰ ਤੇ ਹਰ ਮਨੁੱਖ ਅਸੀਂ ਆਣ ਦਿਨ ਕੀਰਤਨ ਕਿੱਥੋਂ ਕਰ ਲਵਾਂਗੇ ਸਾਜਾਂ ਨਾਲ, ਤੇ ਮੇਰੇ ਗੁਰਦੇਵ ਤਾਂ ਕਹਿੰਦੇ ਨੇ ਹਰ ਨਾਰਾਇਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ। ਇਹ ਤਾਂ ਹਰ ਦਿਨ ਕੀਰਤਨ ਵਾਲੀ ਤਾਂ ਅੰਦਰੋਂ ਹੀ ਭਿੱਜ ਕੇ ਵਾਹਿਗੁਰੂ ਦੀ ਸਿਫਤ ਸਲਾਂਘਾ ਹਰ ਟਾਈਮ ਹੁੰਦੀ ਰਹਿਣੀ, ਇਹ ਗੁਣ ਆਣ ਦਿਨ ਦਿਨ ਰਾਤ ਇੱਕ ਰਸ ਵਾਹਿਗੁਰੂ ਦੇ ਗੁਣ ਗਾਉਣ ਦੀ ਗੱਲ ਆ, ਉਹ ਸਾਜਾਂ ਨਾਲ ਸਦਾ ਇਸ ਤਰ੍ਹਾਂ ਨਹੀਂ ਹੋ ਸਕਦੀ ਹੈ। ਹਾਂ ਜਦੋਂ ਕਈ ਤੱਤ ਵੇਤਿਆਂ ਦਾ ਜੀਵਨ ਪੜ੍ਹਦੇ ਹਾਂ, ਉਹ ਕਦੇ ਓਦਾਂ ਹੀ ਭਗਤ ਨਾਮਦੀਜ ਦੇ ਕੋਲ ਛਿੱਤਰ ਵੀ ਆ ਗਏ, ਕਹਿੰਦੇ ਕੈਂਚੀਆਂ ਬਣਾ ਕੇ ਵਜਾਉਣ ਲੱਗ ਗਏ, ਉਹ ਕਿਸੇ ਕੋਲੇ ਲੱਕੜ ਦਾ ਕੋਈ ਓਦਾਂ ਹੀ ਤਾਰ ਬੰਨ ਕੇ ਤੁੰਬਾ ਆ ਕੇ ਉਹਦੇ ਨਾਲ ਹੀ ਵਾਹਿਗੁਰੂ ਕਦੇ ਆਸਾ ਦੀ ਵਾਰ ਗਾਈ ਜਾਣੀ। ਕਈਆਂ ਦਾ ਮਹਾਤਮਾ ਦਾ ਜੀਵਨ ਪੜ੍ਹਦੇ ਹਾਂ, ਓਦਾਂ ਹੀ ਇੱਕ ਸੋਟੀ ਦੇ ਉੱਤੇ ਡੰਡੇ ਤੇ ਤਾਰ ਬੰਨ ਲਈ, ਨਾ ਆਸਾ ਦੀ ਵਾਰ ਦਾ ਤੜਕੇ ਸਾਰੇ ਹੀ ਦੇ ਕੀਰਤਨ ਕਰੀ ਜਾਣਾ। ਐਸੇ ਮਹਾਤਮਾ ਫਿਰ ਵਾਹਿਗੁਰੂ ਗੁਰਮੰਤਰ ਦੇ ਜਾਪ ਵਿੱਚ ਜੁੜੇ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਅਣ ਦਿਨ ਕੀਰਤਨ ਹਰ ਗੁਣ ਗਾਏ, ਦਿਨ ਰਾਤ ਵਾਹਿਗੁਰੂ ਦੀ ਸਿਫਤ ਸਲਾਂਘਾ ਕਰਨ ਰੂਪ ਗੁਣ ਗਾਉਣ ਰੂਪ ਇਹ ਹਮੇਸ਼ਾ ਹੀ ਕੀਰਤਨ ਕਰਦੇ ਕਰਨ ਰੂਪ ਇਹ ਵਸਤਰ ਪਹਿਨੇ ਹਨ।
ਹਸਤੀ ਰਥ ਅਸ ਅਸਵਾਰੀ,
ਹਜ਼ੂਰ ਕਹਿੰਦੇ ਨੇ ਹਾਥੀ ਦੀ ਅਸਵਾਰੀ, ਰਥਾਂ ਦੀ ਅਸਵਾਰੀ, ਅਸ ਘੋੜਿਆਂ ਦੀ ਅਸਵਾਰੀ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਹਿਰਦੇ ਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਦਾ ਸੱਚਾ ਮਾਰਗ ਤੱਕ ਲਿਆ, ਨਾਮ ਸਿਮਰਨ ਰੂਪੀ ਮਾਰਗ, ਭਾਈ ਇਹੋ ਹੀ ਸਾਡੀਆਂ ਅਸਵਾਰੀਆਂ ਨੇ। ਇਹ ਹਾਥੀ ਦੀ ਅਸਵਾਰੀ ਹੈ, ਇਹੋ ਹੀ ਰਥ ਦੀ ਅਸਵਾਰੀ ਆ, ਇਹੋ ਹੀ ਮਾਨੋ ਘੋੜੀ ਘੋੜੇ ਦੀ ਅਸਵਾਰੀ ਕਰ ਰਹੇ ਆ, ਜਿਹੜਾ ਸੱਚਾ ਮਾਰਗ ਤੱਕ ਲਿਆ ਹੈ।
ਮਨ ਤਨ ਅੰਤਰ ਚਰਨ ਧਿਆਇਆ,
ਮਨ ਤਨ ਅੰਤਰ ਚਰਨ ਧਿਆਇਆ, ਮਨ ਵਿੱਚ ਵੀ ਤੇ ਤਨ ਸਰੀਰ ਕਰਕੇ ਵੀ ਪ੍ਰਭੂ ਵਾਹਿਗੁਰੂ ਜੀ ਦੇ ਨਾਮ ਰੂਪ ਚਰਨਾਂ ਨੂੰ ਧਿਆਵਨਾ ਕੀਤਾ, ਜਾਂ ਮਾਲਕ ਦੇ ਚਰਨ ਗੁਰ ਕੇ ਚਰਨ, ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨਵਹ ਤਾਰਾ, ਉਹ ਮਾਲਕ ਦੇ ਚਰਨਾਂ ਦਾ ਧਿਆਨ। ਧਿਆਇਆ ਦਾ ਅਰਥ ਇੱਥੇ ਆਮ ਟੀਕਾਕਾਰਾਂ ਨੇ ਧਿਆਨ ਵੀ ਕੀਤਾ, ਪਰ ਧਿਆਇਆ ਦਾ ਅਰਥ ਧਿਆਵਨਾ ਸਿਮਰਨ ਵੀ ਹੁੰਦਾ। ਸਿਮਰਨਾ ਨਾਮ ਰੂਪੀ ਚਰਨ ਹੀ ਸਿਮਰੇ ਜਾਣੇ ਆ ਨਾ, ਚਿੱਤ ਚਰਨ ਨਾਮ। ਮਹਾਰਾਜ ਕਹਿੰਦੇ ਮਨ ਤਨ ਅੰਤਰ ਹਰ ਚਰਨ ਧਿਆਇਆ, ਹਰੀ ਦਾ ਜਿਹੜਾ ਨਾਮ ਰੂਪੀ ਚਰਨ ਨੇ ਮਨ ਕਰਕੇ ਵੀ ਤਨ ਕਰਕੇ ਵੀ ਉਹ ਸਿਮਰਨ ਰੂਪ ਭਾਈ ਚਰਨਾਂ ਨੂੰ ਧਿਆਵਨਾ ਕੀਤਾ ਹੈ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ,
ਪ੍ਰਾਪਤੀ ਕਰਦਿਆਂ ਹਜ਼ੂਰ ਕਹਿੰਦੇ ਨੇ ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ, ਸੁੱਖਾਂ ਦਾ ਨਿਧਾਨ ਖਜ਼ਾਨਾ। ਕਈ ਤਾਂ ਅਸੀਂ ਆ ਸੁੱਖ ਨਿਧਾਨ ਜਿਹੜੇ ਛਕਦੇ ਹਾਂ ਉਹਨੂੰ ਵੀ ਸੁੱਖ ਨਿਧਾਨ ਕਹਿ ਦਿੰਦੇ ਹਾਂ ਨਾ, ਉਹ ਸੁੱਖ ਨਿਧਾਨ ਨੀ, ਉਹ ਤਾਂ ਕੋਈ ਕਈ ਵਾਰੀ ਜਦੋਂ ਕਦੇ ਪੁਰਪੜੀਆਂ ਪਾਟਣ ਜਾਣ ਜ਼ਿਆਦੇ ਉਹ ਚੜ ਜਾਵੇ ਫਿਰ ਦੁੱਖ ਨਿਧਾਨ ਵੀ ਬਣ ਜਾਂਦਾ ਨਾ, ਉਹ ਤਾਂ ਪੋਸ਼ਤ ਭੰਗ ਅਫੀਮ ਮਧ ਉੱਤਰ ਜਾਤ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਅਸਲ ਤਾਂ ਨਾਮ ਦਾ ਸੱਚਾ ਨਸ਼ਾ, ਬਾਕੀ ਨਸ਼ੇ ਤਾਂ ਸਾਰੇ ਜੇ ਮਨੁੱਖ ਦਿਨੇ ਛਕਦਾ ਤਾਂ ਰਾਤ ਨੂੰ ਸਾਰੇ ਲੱਥ ਜਾਂਦੇ ਨੇ। ਅਮਲੀਆਂ ਨੂੰ ਦੇਖਦਿਆਂ ਤੜਕੇ ਉਹਨਾਂ ਦਾ ਕੀ ਹਾਲ ਹੁੰਦਾ, ਉੱਠਿਆ ਨਹੀਂ ਜਾਂਦਾ, ਜਦੋਂ ਕੁਝ ਮੂੰਹ ਵਿੱਚ ਪਾਉਂਦੇ ਨੇ ਫੇਰ ਕਜੇ ਉੱਠਦੇ ਹਨ। ਤੇ ਨਾਮ ਦਾ ਨਸ਼ਾ ਜਿਹੜਾ ਉਹ ਸਦਾ ਹੀ ਵਾਹਿਗੁਰੂ ਦੇ ਰੰਗ ਵਿੱਚ, ਉਹ ਤਾਂ ਪਿੰਨੀ ਰੈਨੜੀਏ ਚਾਮਾਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ, ਉਹ ਤਾਂ ਦਿਨ ਰਾਤੀ ਆਰਾਧ ਹੋ ਪਿਆਰੋ ਨਿਮਖ ਨਾ ਕੀਜੈ ਢੀਲਾ। ਉਹ ਆ ਸੰਸਾਰੀ ਨਸ਼ੇ ਸਕ ਕੇ ਨਹੀਂ ਅਵਸਥਾ ਬਣ ਸਕਣੀ, ਆ ਸੰਸਾਰ ਦੇ ਨਸ਼ਿਆਂ ਦੇ ਅਧੀਨ ਹੋ ਕੇ ਫਿਰ ਇਹ ਕੁਝ ਸੁੱਖ ਨਿਧਾਨ ਨਹੀਂ ਪ੍ਰਾਪਤ ਹੋਣਾ। ਸੁੱਖਾਂ ਦਾ ਨਿਧਾਨ ਖਜ਼ਾਨਾ ਤਾਂ ਜੋ ਅਵਸਥਾ ਗੁਰੂ ਜੀ ਨੇ ਸ਼ਬਦ ਵਿੱਚ ਦਰਸਾਈ ਆ, ਉਹ ਗੁਰੂ ਕਿਰਪਾ ਕਰਦੇ ਜੀਵਨ ਦੀ ਜਾਂਚ ਸਾਨੂੰ ਪ੍ਰਾਪਤ ਹੋ ਜਾਵੇ। ਨਾਮ ਬਾਣੀ ਨਾਲ ਜੁੜਿਆਂ, ਸ਼ਬਦ ਬਾਣੀ ਨਾਲ ਜੁੜਿਆਂ, ਬਾਣੀ ਬਾਣੀ ਦੇ ਧਾਰਨ ਕਰਕੇ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਪ੍ਰਾਪਤ ਹੋਣੀ ਆ। ਇੰਨਾ ਕੁ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਭਾਵਨਾ ਨਾਲ ਇੱਕ ਵਾਰ ਪੜ੍ਹ ਸੁਣ ਲਈਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।